ਸਭ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਸਿੱਖਾਂ ਨੇ ਆ ਕੇ ਕਪੂਰੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦੱਸਿਆ ਕਿ ਮਹਾਰਾਜ ਕਪੂਰਾ ਚਲਾਣੇ ਕਰ ਗਏ। ਲਾਗੇ ਜਿਹੜੇ ਬਰਾੜ ਸਿੱਖ ਬੈਠੇ ਸਨ ਪੁੱਛਣ ਲੱਗੇ ਕਪੂਰਾ ਕਿਵੇਂ ਮਰਿਆ। ਉਹਨਾਂ ਦੱਸਿਆ ਕਿ ਸਤਿਗੁਰਾਂ ਦਾ ਬਚਨ ਹੋਇਆ ਸੀ ਕਿ ਕਪੂਰੇ ਦੇ ਖੇਹ ਦਾ ਤੋਬਰਾ ਚੜਾ ਕੇ ਫੇਰੇ ਨੂੰ ਫਾਹੇ ਚਾੜ ਕੇ ਤੁਰਕ ਮਾਰਨਗੇ। ਈਸੇ ਖਾਂ ਨੇ ਕਪੂਰੇ ਨੂੰ ਕੈਦ ਕੀਤਾ ਔਰ ਕੈਦ ਕਰਕੇ ਇੱਕ ਤਲਾਬ ਦੇ ਕੰਢੇ ਤੇ ਖੇਹ ਦਾ ਤੋਬਰਾ ਚੜਾ ਕੇ ਫਾਹੇ ਚਾੜ ਕੇ ਮਾਰ ਦਿੱਤਾ। ਕਪੂਰਾ ਜਿਹੜਾ ਸੀ ਇਹ ਸੋਢੀ ਕੌਲ ਦਾ ਚੇਲਾ ਸੀ ਤੇ ਲਵੀ ਪਿੰਡ ਦੇ ਵਿੱਚ ਮੇਲਾ ਲੱਗਾ ਸੀ, ਉੱਥੇ ਆਏ ਸਨ। ਬਰਗਾੜੀ ਪਿੰਡ ਦੇ ਜਿਹੜੇ ਲੋਕ ਸਨ ਉਹ ਇਹਨਾਂ ਦੇ ਸ਼ਰੀਕ ਸਨ, ਆਪਸ ਵਿੱਚ ਝਗੜਾ ਹੋਇਆ ਤੇ ਸੋਢੀ ਕੌਲ ਦੇ ਜਿਹੜੇ ਪੋਤਰੇ ਸਨ ਭੈ ਰਾਮ ਦੇ ਪੁੱਤਰ ਸ਼੍ਰੀ ਰਾਮ ਤੇ ਪ੍ਰਜਾਪਤ ਇਹ ਛੁਡਾਣ ਗਏ ਤੇ ਛੁਡਾਉਂਦਿਆਂ ਇਹਨਾਂ ਨੂੰ ਗੋਲੀਆਂ ਵੱਜੀਆਂ, ਦੋਵੇਂ ਭਰਾ ਮਾਰੇ ਗਏ। ਉਸ ਵੇਲੇ ਭੈ ਰਾਮ ਨੇ ਵੀ ਸਰਾਪ ਦਿੱਤਾ ਕਪੂਰੇ ਨੂੰ ਕਿ ਕਪੂਰੇ ਦੀਆਂ ਜੜ੍ਹਾਂ ਨਾ ਰਹਿਣਗੀਆਂ। ਇੱਕ ਬਚਨ ਦਸਵੇਂ ਪਾਤਸ਼ਾਹ ਨੇ ਕੀਤਾ ਉਹ ਤਾਂ ਪੂਰਾ ਹੋਏਗਾ ਹੀ, ਪਰ ਇਹਦੀ ਜੜ ਵੀ ਨਾ ਰਹੇਗੀ, ਇਹਦੀ ਅੰਸ਼ ਵੀ ਨਾ ਰਹੇਗੀ। ਇਹਨੇ ਮੇਰੇ ਪੁੱਤਰ ਮਾਰੇ ਨੇ, ਇਹਦਾ ਵੀ ਅੰਸ਼ ਖਤਮ ਹੋ ਜਾਏ। ਤੋ ਕਪੂਰੇ ਦੀ ਅੰਸ਼ ਵੰਸ਼ ਵੀ ਖਤਮ ਹੋ ਗਏ। ਇਹ ਸਾਰਾ ਪ੍ਰਸੰਗ ਸਿੱਖਾਂ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਬੈਠੇ ਸਾਰੇ ਸਿੰਘਾਂ ਨੂੰ ਸੁਣਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਅਬੈ ਰਾਮ ਬੜ ਸ਼ੋਕ ਪਇਓ ਹੈ, ਜੁਗ ਪੁੱਤਰਨ ਜੁਗ ਪੁੱਤਰਨ ਇੱਕ ਬਾਰ ਆਇਓ ਹੈ।
ਅਭੈ ਰਾਮ ਸੋਢੀ ਜਿਹਦੇ ਦੋ ਪੁੱਤਰ ਸ਼੍ਰੀ ਰਾਮ ਤੇ ਪ੍ਰਜਾਪਤ ਮਾਰੇ ਗਏ ਨੇ, ਆਪਣੇ ਪੁੱਤਰਾਂ ਦੀ ਮੌਤ ਦਾ ਬੜਾ ਵੱਡਾ ਡਾਢਾ ਸ਼ੋਕ ਹੈ ਭੈ ਰਾਮ ਨੂੰ। ਪੁੱਤਰ ਤਾਂ ਮਰ ਗਏ ਪਰ ਉਨ੍ਹਾਂ ਦੇ ਮਰਨ ਦਾ ਕਿੱਡਾ ਵੱਡਾ ਸ਼ੋਕ ਹੋਵੇਗਾ ਇੱਕ ਪਿਓ ਦੇ ਮਨ ਚ ਕਿ ਦੋ ਪੁੱਤਰ ਦੋਵੇਂ ਚਲਾਣੇ ਕਰ ਜਾਣ। ਬੜਾ ਵੱਡਾ ਭਾਰੀ ਸ਼ੋਕ ਹੈ ਭੈ ਰਾਮ ਦੇ ਮਨ ਵਿਚ।
ਇੱਕ ਦਿਨ ਲਾਗੇ ਕਰਨ ਆਹਾਰਾ,
ਇੱਕ ਦਿਨ ਭੈ ਰਾਮ ਬੈਠਾ ਸੀ ਤੇ ਪ੍ਰਸ਼ਾਦਾ ਚੱਕਣ ਲੱਗਾ, ਪ੍ਰਸ਼ਾਦੇ ਦਾ ਥਾਲ ਇਹਦੇ ਅੱਗੇ ਪਿਆ ਹੋਇਆ।
ਮਰਖਾ ਮੈਂ ਗਰਜਿਓ ਕੰਨ ਭਾਰਾ,
ਉੱਧਰ ਆਕਾਸ਼ ਵਿਚ ਬੱਦਲ ਛਾਏ ਨੇ ਤੇ ਮੀਂਹ ਪੈਣ ਦੀ ਤਿਆਰੀ ਸੀ ਤੇ ਬੱਦਲ ਗਰਜਿਆ, ਆਕਾਸ਼ ਵਿਚ ਬੱਦਲਾਂ ਦੇ ਗਰਜਣ ਦੀ ਆਵਾਜ਼ ਆਈ ਹੈ।
ਸਹਿ ਨਾ ਸਕਿਓ ਦੁੱਖ ਪਾਏ ਉਚਾਰੇ,
ਜਦੋਂ ਬੱਦਲਾਂ ਦੇ ਗਰਜਣ ਦੀ ਆਵਾਜ਼ ਆਈ ਤੇ ਇਹਦੇ ਕੋਲੋਂ ਆਵਾਜ਼ ਸਹੀ ਨਾ ਗਈ। ਭੈ ਰਾਮ ਦੁਖੀ ਬੜਾ ਸੀ, ਮਨ ਚ ਬੜਾ ਡਾਢਾ ਦੁੱਖ ਸੀ। ਜਦੋਂ ਆਕਾਸ਼ ਵਿਚ ਬੱਦਲਾਂ ਦੇ ਗਰਜਣ ਦੀ ਆਵਾਜ਼ ਇਹਨੇ ਸੁਣੀ, ਸੁਣ ਕੇ ਇਹਦੇ ਕੋਲੋਂ ਸਹੀ ਨਾ ਗਈ।
ਦੁੱਖ ਪਾਏ ਉਚਾਰੇ, ਮੁਝ ਕੋ ਸ਼ੋਕ ਪਇਓ ਸੁਤ ਮਾਰੇ।
ਉਸ ਵੇਲੇ ਬੜਾ ਭਾਰੀ ਦੁੱਖ ਪਾ ਕੇ ਭੈ ਰਾਮ ਬੋਲਿਆ, ਕਹਿਣ ਲੱਗਾ ਮੈਨੂੰ ਏਡਾ ਵੱਡਾ ਡਾਢਾ ਸ਼ੋਕ ਹੈ ਕਿ ਮੇਰੇ ਦੋ ਪੁੱਤਰ ਮਾਰੇ ਗਏ ਨੇ, ਦੋ ਪੁੱਤਰ ਸਨ ਮੇਰੇ ਦੋਵੇਂ ਮਾਰੇ ਗਏ ਨੇ, ਏਡਾ ਵੱਡਾ ਡਾਢਾ ਸ਼ੋਕ ਹੈ ਮੇਰੇ ਮਨ ਵਿਚ।
ਘਰ ਤੇਰੇ ਮੈਂ ਪਈ ਵਧਾਏ, ਗਰਜ ਗਰਜ ਕੈ ਮੋਏ ਸੁਣਾਏ।
ਹੇ ਇੰਦਰ ਤੇਰੇ ਘਰ ਚ ਵਧਾਈਆਂ ਵੱਜ ਰਹੀਆਂ ਨੇ, ਬੱਦਲਾਂ ਦੀ ਗਰਜ ਸੁਣੀ ਨਾ ਤੇ ਦੁਖੀ ਹੋਇਆ। ਕਹਿੰਦਾ ਤੇਰੇ ਘਰ ਵਧਾਈਆਂ ਵੱਜ ਰਹੀਆਂ ਨੇ, ਮੇਰੇ ਪੁੱਤਰ ਮਾਰੇ ਗਏ ਨੇ ਤੇ ਤੂੰ ਗਰਜ ਗਰਜ ਕੇ ਮੈਨੂੰ ਆਵਾਜ਼ ਸੁਣਾਉਣਾ, ਤੂੰ ਗਰਜ ਗਰਜ ਕੇ ਮੈਨੂੰ ਆਪਣੀ ਵਧਾਈ ਸੁਣਾਉਂਦਾ ਹੈ।
ਮੇਰੀ ਪੀੜ ਨਾ ਤੁਝ ਕੋ ਕੋਈ,
ਮੇਰੀ ਪੀੜ ਨੀ ਵਿਆਪਦੀ, ਤੈਨੂੰ ਪਤਾ ਨੀ ਮੈਂ ਕਿੱਡਾ ਦੁਖੀ ਆ। ਤੇ ਮੇਰੀ ਪੀੜਾ ਤੈਨੂੰ ਨੀ ਵਿਆਪਦੀ ਤੇ ਤੂੰ ਮੈਨੂੰ ਗਰਜ ਗਰਜ ਕੇ ਸੁਣਾ ਰਿਹਾ
ਸ਼ੋਕ ਪਰੋਇਓ ਪੀੜਤ ਹੋਏ
ਮੈਂ ਸ਼ੋਕ ਵਿਚ ਪਰੋਇਆ ਹੋਇਆ ਬੜਾ ਡਾਢਾ ਪੀੜਤ ਆ ਦੁਖੀ ਹਾਂ
ਅਬ ਹਟ ਜਾਓ ਨਾ ਦਿਓ ਦਿਖਾਏ ਅਬੈ ਰਾਮ ਜਬ ਏਵ ਅਲਾਏ
ਹੁਣ ਹਟ ਜਾ ਹੁਣ ਤੂੰ ਮੈਨੂੰ ਦੁਬਾਰਾ ਨਜ਼ਰ ਨਾ ਆਈ ਆਕਾਸ਼ ਵਿਚ ਕਹਿੰਦੇ ਜਦੋਂ ਅਭੈ ਰਾਮ ਨੇ ਇਹ ਗੱਲ ਕਹੀ ਕਿ ਆਕਾਸ਼ ਵਿਚ ਬਦਲੋ ਤੁਸੀਂ ਮੈਨੂੰ ਹੁਣ ਨਜ਼ਰ ਨਾ ਆਇਆ ਜੇ ਕਿਉਂਕਿ ਤੁਹਾਡੇ ਘਰ ਚ ਵਧਾਈਆਂ ਵੱਜ ਰਹੀਆਂ ਮੇਰੇ ਪੁੱਤਰ ਮਾਰੇ ਗਏ ਨੇ ਤੁਸੀਂ ਗਰਜ ਗਰਜ ਕੇ ਆਵਾਜ਼ਾਂ ਸੁਣਾਉਂਦੇ ਹੋ ਤੋ ਆਕਾਸ਼ ਵਿਚ ਹੁਣੇ ਹਟ ਜੋ ਇਸ ਵੇਲੇ ਮੈਨੂੰ ਨਜ਼ਰ ਨਾ ਆਇਆ ਜੇ
ਚਾਰ ਮਿੰਟ ਗਏ ਨਾ ਬਰਖੇ ਬਾਰੇ
ਜਦੋਂ ਅਭੈ ਰਾਮ ਨੇ ਇਹ ਗੱਲ ਕਹੀ ਉਸੇ ਵੇਲੇ ਆਕਾਸ਼ ਵਿਚ ਜਿਹੜਾ ਝੜ ਬਣਿਆ ਹੋਇਆ ਸੀ ਆਕਾਸ਼ ਵਿਚ ਜਿਹੜੇ ਬੱਦਲ ਛਾਏ ਹੋਏ ਸਨ ਉਹ ਬੱਦਲ ਉਸੇ ਵੇਲੇ ਮਿਟ ਗਏ ਉਸੇ ਵੇਲੇ ਬੱਦਲ ਪਾਸੇ ਹਟ ਗਏ ਮੀਂਹ ਪੈਣਾ ਉਸੇ ਵਕਤ ਬੰਦ ਹੋ ਗਿਆ
ਬਾਦਲ ਪਿੱਛ ਦੇਸ਼ ਤੇ ਸੁਭਾਰੇ
ਉਸ ਇਲਾਕੇ ਵਿਚ ਦੁਰ ਪਿੱਛ ਪੈ ਗਿਆ ਯਾਨੀ ਕਿ ਕਾਲ ਪੈ ਗਿਆ ਮੀਂਹ ਨੀ ਪਿਆ ਕਿੰਨੀ ਦੇਰ ਤੱਕ
ਕਾਲ ਲਗ ਮੇਘ ਨਾ ਆਏ
ਕਿੰਨੀ ਦੇਰ ਤੱਕ ਮੀਂਹ ਨੀ ਵਰਸਿਆ ਭੈ ਰਾਮ ਦੇ ਕਹਿਣ ਕਰਕੇ ਕਿਤਨੀ ਦੇਰ ਮੇਘ ਨੀ ਵਰਸਿਆ
ਰਾਵ ਤਪਤੀ ਨਰਕ ਲਾਏ
ਸੂਰਜ ਬਹੁਤ ਜਿਆਦਾ ਤਪਿਆ ਤੇ ਲੋਕ ਵਿਆਕੁਲ ਹੋ ਗਏ ਜਦੋਂ ਓੜ ਲੱਗ ਗਈ ਤਪਸ਼ ਪੈ ਗਈ ਮੀਂਹ ਨੀ ਪਿਆ
ਇਸ ਪ੍ਰਕਾਰ ਚਿਤਕੇਰ ਪ੍ਰਸੰਗ ਭਇਓ ਚਾਰਿਓ ਸ਼ਰੋਤਨ ਸੰਗ
ਖਾਲਸਾ ਜੀ ਤਾਂ ਅਸੀਂ ਸੋਢੀ ਕੌਲ ਦੇ ਘਰ ਦਾ ਪ੍ਰਸੰਗ ਅਭੈ ਰਾਮ ਦੇ ਘਰ ਦਾ ਪ੍ਰਸੰਗ ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਉਹਨਾਂ ਦੇ ਘਰ ਵਿਚ ਬੀਤਿਆ ਉਹ ਪ੍ਰਸੰਗ ਮੈਂ ਆਪ ਸਾਰੀ ਸੰਗਤ ਨੂੰ ਸੁਣਾਇਆ ਉਹ ਪ੍ਰਸੰਗ ਮੈਂ ਆਪ ਸਾਰੇ ਸਰੋਤਿਆਂ ਨੂੰ ਸੁਣਾਇਆ ਹੈ ਹੁਣ ਇਧਰ ਮੈਂ ਗੁਰੂ ਸਾਹਿਬ ਜੀ ਦਾ ਜੋ ਇਤਿਹਾਸ ਹੈ ਗੁਰੂ ਕਲਗੀਧਰ ਜੀ ਦਾ ਕਿ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਸਤਿਗੁਰੂ ਜੀ ਬਿਰਾਜਮਾਨ ਨੇ ਉਹ ਕਥਾ ਹੁਣ ਆਪ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਰਵਣ ਕਰੋ
ਬਸ ਦਮਦਮੇ ਸਤਿਗੁਰ ਕੇਨ
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਹਨ
ਕਿਤਕ ਸਰਾਪ ਕਿਤਕ ਬਰਲੀਨ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾ ਚ ਸੇਵਾ ਕਰਕੇ ਕਈਆਂ ਨੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ ਕਈਆਂ ਤੇ ਸਤਿਗੁਰੂ ਰੀਝੇ ਨੇ ਔਰ ਕਈਆਂ ਤੇ ਖੀਜੇ ਵੀ ਹਨ
ਇਕ ਦਿਨ ਬੈਠੇ ਸਭਾ ਮਜਾਰੇ
ਇਕ ਦਿਨ ਮਹਾਰਾਜ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਭਾ ਵਿਚ ਬੈਠੇ ਦੀਵਾਨ ਸਜਿਆ ਹੋਇਆ ਅੱਜ ਜਿਵੇਂ ਹੁਣ ਦੀਵਾਨ ਸਜਿਆ ਹੋਇਆ ਏਦਾਂ ਹੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਣਾ ਵਿਚ ਦੀਵਾਨ ਸਜਿਆ ਹੋਇਆ
ਸਭਨ ਸੁਨਾਵਤ ਗਿਰਾ ਉਚਾਰੇ
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਸਜੇ ਹੋਏ ਦੀਵਾਨ ਵਿਚ ਸਿੰਘਾਂ ਦੇ ਵਿਚ ਮਹਾਰਾਜ ਜੀ ਬੋਲੇ ਉੱਚੀ ਆਵਾਜ਼ ਵਿਚ ਮਹਾਰਾਜ ਜੀ ਕਹਿਣ ਲੱਗੇ
ਕਹੋ ਧਰਾਏ ਕਿੰਨੇ ਉਠਾਏ
ਮਹਾਰਾਜ ਜੀ ਕਹਿੰਦੇ ਸਿੰਘੋ ਦੱਸੋ ਇਹ ਧਰਤੀ ਕਿੰਨੇ ਚੁੱਕੀ ਹੋਈ ਹੈ ਇਹ ਧਰਤੀ ਕਿਸ ਨੇ ਚੁੱਕੀ ਹੋਈ ਹੈ ਇਹਦੇ ਬਾਰੇ ਦੱਸੋ
ਕਿਸ ਉੱਪਰ ਫਿਰ ਹੋਤ ਸਦਾਏ
ਧਰਤੀ ਕਿਹਦੇ ਉੱਤੇ ਟਿਕੀ ਹੋਈ ਹੈ ਕਿਹਦੇ ਕਿਹਨੇ ਚੁੱਕੀ ਹੋਈ ਹੈ ਕਿਹਦੇ ਤੇ ਇਹ ਧਰਤੀ ਸਥਿਰ ਹੋ ਕੇ ਸਦਾ ਰਹਿੰਦੀ ਹੈ
ਉਹ ਪਾਕਤ ਛਿਦ ਧਵਲੇ ਉਠਾਵੇ
ਕੋਈ ਬੋਲਿਆ ਜਦੋਂ ਮਹਾਰਾਜ ਜੀ ਨੇ ਪੁੱਛਿਆ ਨਾ ਤੇ ਕੋਈ ਬੋਲਿਆ ਕਹਿਣ ਲੱਗੇ ਜੀ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਇਹ ਧਰਤੀ ਬਲਦ ਨੇ ਆਪਣੇ ਸਿੰਘਾਂ ਤੇ ਚੁੱਕੀ ਹੋਈ ਹੈ
ਕਿਚਿਤ ਬੋਲੇ ਸ਼ੇਸ਼ ਚਵਾਵੇ
ਕਈ ਬੋਲੇ ਕਹਿਣ ਲੱਗੇ ਜੀ ਸ਼ੇਸ਼ ਨਾਗ ਨੇ ਧਰਤੀ ਚੁੱਕੀ ਹੋਈ ਹੈ ਖਾਲਸਾ ਜੀ ਇਹ ਪੁਰਾਣਕ ਕਥਾਵਾਂ ਨੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਸਾਨੂੰ ਏਦਾਂ ਸੁਣਾਇਆ ਜਾਂਦਾ ਸੀ ਸਾਡੇ ਨਗਰਾਂ ਵਿਚ ਕਹਿੰਦੇ ਜੀ ਧਰਤੀ ਜਿਹੜੀ ਹੈ ਬਲਦ ਨੇ ਚੁੱਕੀ ਹੋਈ ਹੈ ਤੇ ਧਰਤੀ ਤੇ ਭੁਚਾਲ ਆਉਂਦਾ ਧਰਤੀ ਹਿਲਦੀ ਹੈ ਤੇ ਜਦੋਂ ਭੁਚਾਲ ਆਉਂਦਾ ਉਦੋਂ ਸਿੰਘ ਬਦਲਦਾ ਹੈ ਬਲਦ ਏਦਾਂ ਸੁਣਾਇਆ ਜਾਂਦਾ ਸੀ ਵੀ ਉਹ ਸਿੰਘ ਬਦਲਦਾ ਜਦੋਂ ਦੂਜੇ ਸਿੰਘ ਤੇ ਚੁੱਕਦਾ ਇੱਕ ਸਿੰਘ ਥੱਕ ਜਾਂਦਾ ਤੇ ਦੂਜੇ ਤੇ ਚੁੱਕਦਾ ਫਿਰ ਧਰਤੀ ਤੇ ਭੁਚਾਲ ਆ ਜਾਂਦਾ ਏਦਾਂ ਸੁਣਾਈਆਂ ਜਾਂਦੀਆਂ ਸੀ ਕਥਾਵਾਂ ਤੇ ਲੋਕਾਂ ਦੇ ਵਿਚ ਇਹੀ ਪ੍ਰਚਲਿਤ ਸੀ ਕਿ ਬਲਦ ਨੇ ਧਰਤੀ ਚੁੱਕੀ ਹੋਈ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਅੰਦਰ ਇਸੇ ਗੱਲ ਦਾ ਜਵਾਬ ਦਿੱਤਾ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਧਰਤੀ ਬਲਦ ਨੇ ਚੁੱਕੀ ਹੈ ਤੇ ਧਰਤੀ ਹੋਰ ਪਰ ਹੋਰ ਇਸ ਤੇ ਭਾਰ ਤਲੈ ਕਵਣ ਜੋਰ। ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਸਭ ਤੋਂ ਥੱਲੜਾ ਬਲਦ ਹੋਵੇਗਾ ਉਹ ਤਾਂ ਵਿਚਾਰਾ ਭਾਰ ਨਾਲ ਹੀ ਮਾਰਿਆ ਜਾਏਗਾ। ਧਵਲੈ ਉਪਰ ਕੀਤਾ ਭਾਰ, ਧਵਲੈ ਦਾ ਮਤਲਬ ਹੁੰਦਾ ਬਲਦ। ਜਿਹੜਾ ਸਭ ਤੋਂ ਅਖੀਰਲਾ ਬਲਦ ਹੋਵੇਗਾ ਉਹਦੇ ਤੇ ਕਿੰਨਾ ਵਜਨ ਹੋਵੇਗਾ, ਇੰਨੀਆਂ ਧਰਤੀਆਂ ਕੱਲਾ ਕਿਵੇਂ ਚੁੱਕਦਾ ਹੋਣਾ ਥੱਲੇ। ਕਿਉਂਕਿ ਜੇ ਇੱਕ ਬਲਦ ਨੇ ਧਰਤੀ ਚੁੱਕੀ ਹੈ ਤੇ ਉਹਦੇ ਥੱਲੇ ਦੂਜੀ ਧਰਤੀ ਹੋਵੇਗੀ, ਉਹਦੇ ਪੈਰ ਟਿੱਗੇ ਹੋਣਗੇ ਤਾਂ ਹੀ ਸਿਰ ਤੇ ਵਜਨ ਚੁੱਕੇਗਾ ਨਾ। ਉਹਦੇ ਥੱਲੇ ਵੀ ਕੋਈ ਧਰਤੀ ਹੋਵੇਗੀ, ਉਹਦੇ ਥੱਲੇ ਫਿਰ ਉਹਨੂੰ ਕਿਹਨੇ ਚੁੱਕਿਆ ਅੱਗੇ ਦੂਜਾ ਬਲਦ ਫਿਰ ਤੀਜਾ ਬਲਦ। ਏਦਾਂ ਲੋਕਾਂ ਨੇ ਕਹਾਣੀਆਂ ਬਣਾਈਆਂ ਹੁੰਦੀਆਂ ਤੇ ਹੁਣ ਜਿਵੇਂ ਜਿਵੇਂ ਪਤਾ ਸੀ ਉੱਥੇ ਸਿੱਖਾਂ ਨੂੰ ਇਲਾਕੇ ਦਿਆਂ ਨੂੰ, ਜਦੋਂ ਪਾਤਸ਼ਾਹ ਨੇ ਪੁੱਛਿਆ ਤੇ ਕੋਈ ਕਹਿਣ ਲੱਗਾ ਜੀ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ, ਕੋਈ ਬੋਲਿਆ ਜੀ ਧਰਤੀ ਨੂੰ ਸ਼ੇਸ਼ ਨਾਗ ਨੇ ਆਪਣੇ ਫਣਾਂ ਤੇ ਚੁੱਕਿਆ ਹੋਇਆ, ਸ਼ੇਸ਼ ਨਾਗ ਨੇ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ।
ਕਮਠ ਪੀਠ ਪਰ ਕੇ ਨਾਮ ਬਚਾਏ,
ਕਿਸੇ ਨੇ ਆਖਿਆ ਜੀ ਕਮਠ, ਕਮਠ ਕਹਿੰਦੇ ਨੇ ਕੱਛੂ ਕੁੰਮੇ ਨੂੰ, ਵੀ ਕੱਛੂ ਕੁੰਮਾ ਹੈ ਇੱਕ ਧਰਤੀ ਦੇ ਥੱਲੇ, ਉਹਨੇ ਆਪਣੀ ਪਿੱਠ ਦੇ ਉੱਤੇ ਧਰਤੀ ਨੂੰ ਚੁੱਕਿਆ ਹੋਇਆ।
ਕੌਲਦਾਰ ਪਰ ਕੈ ਉਠਾਏ,
ਕਿਸੇ ਨੇ ਆਖਿਆ ਜੀ ਇਹ ਧਰਤੀ ਨੂੰ ਬੜਾ ਅਵਤਾਰ ਹੋਇਆ, ਬੜਾ ਅਵਤਾਰ ਸੂਰ ਦਾ ਅਵਤਾਰ ਸੀ, ਉਹਨੇ ਸੂਰ ਦਾ ਸੂਕਰ ਦਾ ਅਵਤਾਰ ਧਾਰਿਆ ਤੇ ਜਿਹੜਾ ਉਹ ਸੂਰ ਹੈ, ਕੌਲ ਕਹਿੰਦੇ ਨੇ ਸੂਰ ਨੂੰ, ਸੂਰ ਨੇ ਆਪਣੀਆਂ ਦਾੜਾਂ ਜਿਹੜੇ ਉਹਦੇ ਦੰਦ ਹੁੰਦੇ ਨੇ ਉਹਨਾਂ ਦੰਦਾਂ ਦੇ ਉੱਤੇ ਧਰਤੀ ਨੂੰ ਹੋਡ ਦੇ ਉੱਤੇ ਚੁੱਕਿਆ ਹੋਇਆ।
ਸੁਣ ਪੁਣ ਗੁਰ ਸੋ ਭੋਜਨ ਕਰੇ ਜਿਨੋਂ ਉਠਾਈ ਕੋ ਤਿੰਨ ਤਰੇ।
ਮਹਾਰਾਜ ਜੀ ਸੁਣ ਕੇ ਬੋਲੇ, ਕਹਿਣ ਲੱਗੇ ਸਿੰਘੋ ਇਹ ਦੱਸੋ ਵੀ ਜਿਨ੍ਹਾਂ ਨੇ ਧਰਤੀ ਚੁੱਕੀ ਹੋਈ ਹੈ, ਚਲੋ ਮੰਨ ਲੋ ਬਲਦ ਨੇ ਚੁੱਕੀ ਹੈ ਜਾਂ ਕੱਛੂ ਕੁੰਮੇ ਨੇ ਚੁੱਕੀ ਹੈ ਜਾਂ ਸੂਰ ਨੇ ਚੁੱਕੀ ਹੋਈ ਹੈ ਜਾਂ ਸ਼ੇਸ਼ ਨਾਗ ਨੇ ਚੁੱਕੀ ਹੋਈ ਹੈ, ਉਹਨਾਂ ਦੇ ਥੱਲੇ ਕੀ ਹੈ, ਉਹਨਾਂ ਦੇ ਥੱਲੇ ਉਹ ਕਾਹਦੇ ਤੇ ਟਿਕੇ ਹੋਏ ਨੇ, ਉਹਨਾਂ ਨੇ ਕਿਵੇਂ ਚੁੱਕੀ ਹੋਈ ਹੈ ਔਰ ਉਹਨਾਂ ਦੇ ਥੱਲੇ ਕੀ ਹੈ।
ਬਿਨ ਅਲੰਬ ਨਾ ਸਕੈ ਉਠਾਏ ਜਿਨੋਂ ਉਠਾਏ ਸੁਦੇਉ ਬਚਾਏ।
ਬਲਦ ਨੇ ਵੀ ਚੁੱਕੀ ਹੋਈ ਹੈ ਤੇ ਬਲਦ ਵੀ ਤਾਂ ਕਿਤੇ ਨਾ ਕਿਤੇ ਖੜਾ ਹੀ ਹੋਣਾ ਨਾ, ਉਹ ਧਰਤੀ ਦੇ ਥੱਲੇ ਆਕਾਸ਼ ਵਿਚ ਤਾਂ ਨਹੀਂ ਖੜਾ ਹੋਣਾ, ਉਹਨੂੰ ਵੀ ਪੈਰ ਜਮਾਣ ਵਾਸਤੇ ਥੱਲੇ ਕੋਈ ਜਗ੍ਹਾ ਚਾਹੀਦੀ ਹੋਵੇਗੀ, ਉਹ ਵੀ ਕਿਸੇ ਨਾ ਕਿਸੇ ਅਲੰਬ ਦੇ ਕਿਸੇ ਨਾ ਕਿਸੇ ਆਸਰੇ ਤੇ ਖੜਾ ਹੋਵੇਗਾ, ਬਿਨਾਂ ਅਲੰਬ ਆਸਰੇ ਤੋਂ ਉਹ ਵੀ ਨਹੀਂ ਚੁੱਕ ਸਕਦਾ। ਇਸ ਕਰਕੇ ਜਿਸ ਨੇ ਚੁਕਾਇਆ ਚੁੱਕਿਆ ਹੋਇਆ ਦੱਸੋ ਉਹਦੇ ਥੱਲੇ ਕਿਸ ਚੀਜ਼ ਦਾ ਆਸਰਾ ਹੈ।
ਹੱਥ ਜੋੜ ਸਭ ਹੁਣ ਅਲਾਏ, ਕਿਰਪਾ ਕਰੋ ਜੋ ਆਪ ਬਤਾਏ।
ਇਹਨਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਪ੍ਰੀਤਮ ਚੋਜੀ ਪ੍ਰੀਤਮ ਜੀ, ਕਿਰਪਾ ਕਰੋ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਦਿਓ। ਮਹਾਰਾਜ ਸਾਨੂੰ ਨਹੀਂ ਕੁਝ ਪਤਾ, ਅਸਲ ਤਾਂ ਸਿੱਖੀ ਇਹੀ ਕਹਿੰਦੀ ਹੈ ਕਿ ਸਿੱਖ ਨੂੰ ਪਤਾ ਵੀ ਹੋਵੇ ਤਾਂ ਵੀ ਸਿੱਖ ਆਪਣੇ ਗੁਰੂ ਨੂੰ ਪੁੱਛੇ। ਵਿਦਵਾਨਾਂ ਦਾ ਕਥਨ ਹੈ ਤਦਯਪ ਸਿੱਖ ਜਿਹੜਾ ਉਹ ਤਾਂ ਵੀ ਗੁਰੂ ਕੋਲੋਂ ਪੁੱਛੇ, ਗਿਆਨਵਾਨ ਹੋਵੇ ਨਿਜ ਜਦਯਪ, ਭਾਵੇਂ ਉਹ ਆਪ ਗਿਆਨਵਾਨ ਹੋਵੇ ਜਾਣਦਾ ਵੀ ਹੋਵੇ ਫਿਰ ਵੀ ਪੁੱਛਾ ਸੁਭ ਸਿੱਖ ਤੇ ਤਬ ਤਦਯਪ, ਫਿਰ ਵੀ ਉਹ ਸਿੱਖ ਆਪਣੇ ਗੁਰੂ ਕੋਲੋਂ ਪੁੱਛੇ ਕਿ ਮਹਾਰਾਜ ਕਿਰਪਾ ਕਰਕੇ ਦੱਸੋ। ਤੋ ਸਿੰਘ ਕਹਿਣ ਲੱਗੇ, ਮਹਾਰਾਜ ਗਰੀਬਨ ਬਾਗ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਿਰਪਾ ਕਰਕੇ ਦਇਆ ਕਰਕੇ ਇਹਦਾ ਜਵਾਬ ਸਾਨੂੰ ਦਿਓ।
ਸ੍ਰੀ ਮੁਕਤੇ ਸਭ ਕਹਿ ਉਚਾਰਾ।
ਇਹ ਸੁਣ ਕੇ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਸਾਰਿਆਂ ਵਿਚ ਬੋਲੇ, ਕਹਿਣ ਲੱਗੇ
ਇਹ ਜੋ ਦੇਖੋ ਸਕਲ ਪਸਾਰਾ।
ਮਹਾਰਾਜ ਜੀ ਕਹਿੰਦੇ ਆ ਜਿਹੜਾ ਸਾਰਾ ਪਸਾਰਾ ਤੁਸੀਂ ਵੇਖ ਰਹੇ ਹੋ, ਆ ਜਿੰਨਾ ਪਸਾਰਾ ਏ, ਜਿੰਨੀ ਪ੍ਰਕਿਰਤੀ ਏ, ਜਿਤਨਾ ਬ੍ਰਹਿਮੰਡ, ਆ ਜੋ ਕੁਝ ਵੀ ਨਜ਼ਰ ਆ ਰਿਹਾ ਹੈ,
ਸਾਚ ਆਸਰੇ ਸਭ ਤੇਰ ਪਇਓ।
ਮਹਾਰਾਜ ਜੀ ਕਹਿੰਦੇ ਭਾਈ ਇਹ ਸਾਰਾ ਕੁਝ ਸੱਚ ਦੇ ਆਸਰੇ ਟਿਕਿਆ ਹੋਇਆ। ਆਖੋ ਸਤਨਾਮ ਸਿੰਘ, ਇਹ ਸੱਚ ਦੇ ਆਸਰੇ ਧਰਤੀ ਟਿਕੀ ਹੋਈ ਹੈ, ਇਹਨੂੰ ਕਿਸੇ ਬਲਦ ਨੇ ਨਹੀਂ ਚੁੱਕਿਆ ਹੋਇਆ, ਕੱਲੀ ਧਰਤੀ ਨੀ, ਆ ਜਿਹੜਾ ਆਕਾਸ਼ ਟਿਕਿਆ ਹੋਇਆ, ਆਕਾਸ਼ ਵਿਚ ਤਾਰੇ ਚੰਦਰਮਾ ਸੂਰਜ ਟਿਕੇ ਹੋਏ ਨੇ, ਇਹ ਸਾਰੇ ਸੱਚ ਦੇ ਆਸਰੇ ਟਿਕੇ ਹੋਏ ਨੇ। ਸੱਚ ਕੀ ਹੈ? ਸੱਚ ਪਰਮਾਤਮਾ ਹੈ, ਸੱਚ ਪਰਮਾਤਮਾ ਹੈ, ਸੱਚ ਨਿਰੰਕਾਰ ਹੈ। ਇਸ ਕਰਕੇ ਸੱਚ ਪਰਮੇਸ਼ਰ ਦਾ ਨਾਮ ਵੀ ਸੱਚ ਹੈ ਨਾ, ਨਾਮ ਤੇ ਪਰਮਾਤਮਾ ਵਿਚ ਕੋਈ ਫਰਕ ਨਹੀਂ ਹੈ। ਨਾਮ ਤੇ ਪਰਮਾਤਮਾ ਦੋਵੇ ਹੀ ਇੱਕ ਰੂਪ ਨੇ। ਇਹ ਜਿਤਨਾ ਵੀ ਪਸਾਰਾ ਹੈ, ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਨੇ ਸੱਚ ਦੇ ਆਸਰੇ ਟਿਕਿਆ ਹੋਇਆ, ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਆ ਪਸਾਰਾ ਹੈ ਜਿਹਨੇ ਸਾਰੀ ਧਰਤੀ ਨੂੰ ਟਿਕਾ ਕੇ ਰੱਖਿਆ ਹੋਇਆ ਹੈ।
ਸੱਚ ਬਿਨਾ ਅਵਲੰਬ ਨਥੀਓ,
ਸੱਚ ਤੋਂ ਬਿਨਾ ਇਹਨੂੰ ਧਰਤੀ ਨੂੰ ਕੋਈ ਦੂਜਾ ਆਸਰਾ ਨਹੀਂ ਹੈ। ਇਹ ਧਰਤੀ ਸੱਚ ਤੇ ਟਿਕੀ ਹੋਈ ਹੈ। ਖਾਲਸਾ ਜੀ, ਜਿਸ ਦਿਨ ਦੁਨੀਆਂ ਚੋਂ ਸੱਚ ਖਤਮ ਹੋ ਜਾਏਗਾ, ਉਸ ਦਿਨ ਇਹ ਦੁਨੀਆਂ ਵੀ ਖਤਮ ਹੋ ਜਾਏਗੀ। ਸੱਚ ਆਤਮ ਸੱਤਾ ਦੇ ਆਸਰੇ ਤੇ ਟਿਕਿਆ ਹੋਇਆ ਨਾ ਸਾਰਾ ਪਸਾਰਾ। ਜੇ ਸੱਚ ਖਿੱਚ ਲਿਆ ਪਰਮਾਤਮਾ ਨੇ ਤੇ ਦੁਨੀਆਂ ਖਤਮ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੱਚ ਹੀ ਸਾਰੀ ਧਰਤੀ ਦਾ ਅਵਲੰਬ ਹੈ, ਆਸਰਾ ਹੈ।
ਸੱਚ ਆਸਰੇ ਸੂਰਜ ਤਪੈ,
ਸੱਚ ਦੇ ਆਸਰੇ ਸੂਰਜ ਤਪ ਰਿਹਾ। ਆ ਜਿਹੜਾ ਸੂਰਜ ਪ੍ਰਕਾਸ਼ ਕਰ ਰਿਹਾ, ਇਹ ਵੀ ਸੱਚ ਦੇ ਆਸਰੇ ਪ੍ਰਕਾਸ਼ ਕਰ ਰਿਹਾ। ਸੱਚ ਤੋਂ ਬਿਨਾਂ ਕੋਈ ਦੂਜਾ ਆਸਰਾ ਨਹੀਂ।
ਸੱਚ ਆਸਰੇ ਨਿਸਪਤ ਦਿਪੈ,
ਸੱਚ ਦੇ ਆਸਰੇ ਨਿਸਪਤ। ਨਿਸ ਕਹਿੰਦੇ ਨੇ ਰਾਤ ਨੂੰ, ਪਤ ਪਤ ਦਾ ਮਤਲਬ ਹੈ ਪਤੀ। ਰਾਤ ਦਾ ਪਤੀ ਕੌਣ ਹੈ? ਰਾਤ ਦਾ ਪਤੀ ਹੈ ਚੰਦਰਮਾ। ਤੇ ਜਿਹੜਾ ਇਹ ਚੰਦਰਮਾ ਹੈ, ਇਹ ਵੀ ਸੱਚ ਦੇ ਆਸਰੇ ਤਪ ਰਿਹਾ, ਇਹ ਵੀ ਸੱਚ ਦੇ ਆਸਰੇ ਪ੍ਰਕਾਸ਼ ਕਰ ਰਿਹਾ।
ਸੱਚ ਆਸਰੇ ਸਿੰਧ ਗੰਭੀਰ,
ਸੱਚ ਦੇ ਆਸਰੇ ਗੰਭੀਰ ਸਮੁੰਦਰ ਟਿਕਿਆ ਹੋਇਆ। ਆ ਕਿੰਨਾ ਗੈਰ ਗੰਭੀਰ ਸਮੁੰਦਰ ਹੈ, ਕਿੰਨਾ ਪਾਣੀ ਹੈ ਸਮੁੰਦਰ ਵਿਚ। 999 ਨਦੀਆਂ ਸਮੁੰਦਰ ਵਿਚ ਹਰ ਵੇਲੇ ਪੈ ਰਹੀਆਂ ਨੇ। ਕਿਤਨੀ ਨਾਲੇ, ਕਿਤਨੇ ਦਰਿਆ, ਕਿਤਨੀਆਂ ਨਦੀਆਂ ਜੋ ਹਰ ਵੇਲੇ ਸਮੁੰਦਰ ਚ ਪਈ ਜਾਂਦੀਆਂ ਨੇ। ਕਿਤਨਾ ਪਾਣੀ ਹੈ ਗੰਭੀਰ ਸਮੁੰਦਰ ਵਿਚ। ਸਮੁੰਦਰ ਦਾ ਹਾਲੇ ਤੱਕ ਥੋ ਟਿਕਾਣਾ ਨਹੀਂ ਲਾ ਸਕੇ ਸਾਇੰਸ ਵਾਲੇ ਕਿ ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਵਿਸ਼ਾਲ ਦਾਇਰਾ ਹੈ। ਤੋ ਇਤਨਾ ਵਿਸ਼ਾਲ ਸਮੁੰਦਰ ਹੈ, ਇਸ ਸਮੁੰਦਰ ਦਾ ਜਿਹੜਾ ਆਸਰਾ ਹੈ ਉਹ ਵੀ ਸੱਚ ਹੈ। ਸੱਚ ਦੇ ਆਸਰੇ ਇਹ ਗੈਰ ਗੰਭੀਰ ਸਮੁੰਦਰ ਟਿਕਿਆ ਹੋਇਆ ਕਿਸੇ ਮਰਿਆਦਾ ਵਿਚ ਹੈ ਨਾ। ਜੋ ਸੱਚ ਦੇ ਆਸਰੇ ਨਾ ਹੋਵੇ ਤੇ ਸਮੁੰਦਰ ਕਦੋਂ ਦਾ ਛੱਲ ਮਾਰਦਾ ਤੇ ਸਾਰੀ ਧਰਤੀ ਨੂੰ ਰੋੜ ਕੇ ਲੈ ਜੇ ਜਿੰਨਾ ਪਾਣੀ ਹੈ ਇਹਦੇ ਵਿਚ। ਸਾਰੀ ਧਰਤੀ ਨੂੰ ਆਪਣੇ ਚ ਗਾਲ ਲਵੇ, ਸਭ ਨੂੰ ਆਪਣੇ ਵਿਚ ਸੋਖ ਲਵੇ, ਇੰਨਾ ਪਾਣੀ ਹੈ ਸਮੁੰਦਰ ਚ। ਪਰ ਸੱਚ ਦੇ ਆਸਰੇ ਇਹ ਸਮੁੰਦਰ ਗੈਰ ਗੰਭੀਰ ਹੋ ਕੇ ਟਿਕਿਆ ਹੋਇਆ।
ਸੱਚ ਆਸਰੇ ਧਰਤੀ ਧੀਰ,
ਸੱਚ ਦੇ ਆਸਰੇ ਇਸ ਧਰਤੀ ਨੇ ਧੀਰਜ ਰੱਖਿਆ ਹੋਇਆ। ਇਹ ਧਰਤੀ ਵੀ ਸੱਚ ਦੇ ਆਸਰੇ ਟਿਕੀ ਹੋਈ ਹੈ, ਸੱਚ ਦੇ ਆਧਾਰ ਤੇ ਟਿਕੀ ਹੋਈ ਹੈ।
ਸੱਚ ਆਸਰੇ ਵਾਯੂ ਬੰਤਾ,
ਆਹ ਜਿਹੜੀ ਹਵਾ ਚੱਲ ਰਹੀ ਹੈ, ਇਹ ਵਾਯੂ ਚੱਲ ਰਹੀ ਹੈ, ਇਹ ਹਵਾ ਵੀ ਖਾਲਸਾ ਜੀ ਸੱਚ ਦੇ ਆਸਰੇ ਤੇ ਚੱਲ ਰਹੀ ਹੈ। ਗੁਰੂ ਕਲਗੀਧਰ ਜੀ ਦੱਸ ਰਹੇ ਨੇ ਇਹ ਵੀ ਸੱਚ ਦੇ ਆਧਾਰ ਤੇ, ਸੱਚ ਦੇ ਆਸਰੇ ਤੇ ਚੱਲ ਰਹੀ ਹੈ।
ਸੱਚ ਆਸਰੇ ਅਗਨ ਤਪੰਤਾ,
ਸੱਚ ਦੇ ਆਸਰੇ ਅੱਗ ਤਪਦੀ ਹੈ। ਅੱਗ ਦੇ ਵਿਚ ਜਿਹੜੀ ਤਪਣ ਸ਼ਕਤੀ ਹੈ, ਇਹ ਵੀ ਸੱਚ ਦੇ ਆਸਰੇ ਹੀ ਤਪ ਰਹੀ ਹੈ। ਕਹਿਣ ਤੋਂ ਭਾਵ ਹੈ ਕਿ ਸਭ ਕੁਝ ਸੱਚ ਦੇ ਆਸਰੇ ਤੇ ਹੈ। ਨਾਮ ਸੱਚ ਹੈ, ਪਰਮਾਤਮਾ ਸੱਚ ਹੈ, ਪਰਮਾਤਮਾ ਦੇ ਆਸਰੇ ਤੇ ਹੈ ਸਾਰਾ ਕੁਝ। ਨਿਰੰਕਾਰ ਦੇ ਆਸਰੇ ਤੇ ਹੈ ਸਾਰਾ ਕੁਝ ਟਿਕਿਆ ਹੋਇਆ। ਸੱਚ ਦੇ ਆਸਰੇ ਹੀ ਅੱਗ ਤਪਦੀ ਹੈ।
ਸੱਚ ਆਸਰੇ ਕੂੜ ਦਿਖੰਤਾ,
ਔਰ ਖਾਲਸਾ ਜੀ ਜਿਹੜਾ ਇਹ ਕੂੜ ਹੈ ਨਾ, ਝੂਠ, ਇਹ ਵੀ ਸੱਚ ਦੇ ਆਸਰੇ ਹੀ ਨਜ਼ਰ ਆ ਰਿਹਾ। ਅੱਖੋ ਸਾਪਨਾ ਹਮਸ, ਇਹ ਜਿਹੜਾ ਝੂਠ ਹੈ ਇਹ ਵੀ ਸੱਚ ਦੇ ਆਸਰੇ ਤੇ ਟਿਕਿਆ ਹੋਇਆ। ਝੂਠ ਵੀ ਸੱਚ ਕਰਕੇ ਹੀ ਕੂੜ ਨਜ਼ਰ ਆ ਰਿਹਾ। ਜੇ ਸੱਚ ਨਾ ਹੋਵੇ ਤੇ ਕੁਝ ਵੀ ਨਾ ਹੋਵੇ, ਕੂੜ ਵੀ ਨਾ ਹੋਵੇ, ਇਹ ਕੂੜ ਵੀ ਸੱਚ ਦੇ ਆਸਰੇ ਨਜ਼ਰ ਆ ਰਿਹਾ।
ਸੱਚ ਬਿਨਾ ਕੂੜ ਨਾ ਨਿਭੰਤਾ,
ਸੱਚ ਤੋਂ ਬਿਨਾਂ ਜਿਹੜਾ ਕੂੜ ਹੈ ਇਹ ਨਿਭ ਨਹੀਂ ਸਕਦਾ। ਸੱਚ ਤੋਂ ਬਿਨਾਂ ਝੂਠ ਵੀ ਜਿਹੜਾ ਹੈ ਉਹ ਨਿਭ ਨਹੀਂ ਸਕਦਾ।
ਜਥਾ ਰਜੂ ਸਾਚੀ ਦਿਖਿਅੰਤਾ,
ਤੁਸੀਂ ਆਖੋਗੇ ਵੀ ਸੱਚ ਦੇ ਆਸਰੇ ਝੂਠ ਕਿਵੇਂ ਟਿਕਿਆ ਹੋਇਆ। ਮਹਾਰਾਜ ਜੀ ਉਦਾਹਰਣ ਦਿੰਦੇ ਦਸਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ ਕਹਿੰਦੇ ਜਿਵੇਂ ਰੱਸੀ ਦੇ, ਰੱਸੀ ਸੱਚ ਹੈ, ਹਨੇਰੇ ਵਿਚ ਪਈ ਹੋਵੇ ਰੱਸੀ, ਰੱਸੀ ਦਾ ਜਿਹੜਾ ਸਰੂਪ ਹੈ ਉਹ ਸੱਚ ਹੈ।
ਇਸ ਮੈਂ ਕੋਲ ਸਰਬ ਕਲਪੰਤਾ।
ਹੁਣ ਉਹ ਰੱਸੀ ਤਾਂ ਸੱਚ ਹੈ, ਪਰ ਉਸ ਰੱਸੀ ਵਿਚ ਝੂਠਾ ਸੱਪ ਕਲਪਨਾ ਕਰਕੇ ਨਜ਼ਰ ਆਉਣ ਲੱਗ ਪੈਂਦਾ। ਹੁਣ ਸੱਪ ਤਾਂ ਝੂਠਾ ਹੈ ਨਾ, ਪਰ ਰੱਸੀ ਕਰਕੇ ਨਜ਼ਰ ਆ ਰਿਹਾ ਨਾ। ਜੇ ਰੱਸੀ ਨਾ ਹੋਵੇ ਤੇ ਸੱਪ ਵੀ ਨਾ ਦਿਸੇ। ਰੱਸੀ ਕਰਕੇ ਝੂਠਾ ਸੱਪ ਉਸ ਰੱਸੀ ਦੇ ਵਿਚੋਂ ਕਲਪਨਾ ਰੂਪ ਦੇ ਵਿਚ ਨਜ਼ਰ ਆਉਂਦਾ ਹੈ। ਇਸ ਕਰਕੇ ਭਾਈ, ਜੇ ਰੱਸੀ ਨਾ ਹੋਵੇ ਤੇ ਰੱਸੀ ਤੋਂ ਬਿਨਾਂ ਉਹ ਜਿਹੜਾ ਸੱਪ ਹੈ ਹੋ ਨਹੀਂ ਸਕਦਾ। ਇਸ ਕਰਕੇ ਸੱਚ ਤੋਂ ਬਿਨਾਂ ਝੂਠ ਨਹੀਂ ਹੋ ਸਕਦਾ।
ਸੱਚ ਆਸਰੇ ਸਕਲ ਜਨੀ ਜੈ,
ਸੱਚ ਦੇ ਆਸਰੇ ਹੈ ਸਭ ਕੁਝ। ਜੋ ਵੀ ਚਾਹੇ ਝੂਠ ਵੀ ਆ, ਉਹ ਵੀ ਸੱਚ ਦੇ ਆਸਰੇ ਨਜ਼ਰ ਆ ਰਿਹਾ। ਇਸ ਕਰਕੇ ਜਿਤਨਾ ਵੀ ਇਹ ਪਸਾਰਾ ਹੈ ਗੁਰਸਿੱਖੋ, ਇਹ ਸੱਚ ਦੇ ਆਸਰੇ ਆਕਾਸ਼ ਖੜਿਆ ਹੋਇਆ, ਸੱਚ ਦੇ ਆਸਰੇ ਸਾਰੀ ਪ੍ਰਕਿਰਤੀ ਖੜੀ ਹੋਈ ਹੈ।
ਸੁਣ ਕੇ ਸਦੋ ਸੀਸ ਨਿਵਾਯੋ, ਆਪ ਜਿਥਾਰ ਧੀ ਸਮਝਾਇਓ।
ਇਹ ਸੁਣ ਕੇ ਸਭ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਸੀਸ ਝੁਕਾਇਆ। ਗੁਰੂ ਕਲਗੀਧਰ ਜੀ ਨੂੰ ਸਭ ਨੇ ਨਮਸਕਾਰ ਕੀਤੀ। ਆਖਿਆ, ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਜੋ ਕਹਿ ਰਹੇ ਹੋ ਤੁਹਾਡਾ ਇੱਕ ਇੱਕ ਵਾਕ ਸੱਤ ਹੈ।
ਜਿਸ ਪਰ ਕਿਰਪਾ ਆਪ ਕੀ ਹੋਏ।
ਮਹਾਰਾਜ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਤੁਹਾਡੀ ਦਇਆ ਹੁੰਦੀ ਹੈ,
ਸੱਚ ਪਛਾਣੈ ਹਰ ਜੀ ਸੋਏ।
ਮਹਾਰਾਜ, ਉਹੀ ਸੱਚ ਨੂੰ ਪਛਾਣਦੇ ਨੇ। ਸੱਚ ਦੀ ਪਛਾਣ ਵੀ ਤਾਂ ਉਹੀ ਕਰਦੇ ਨੇ ਜਿਨ੍ਹਾਂ ਤੇ ਤੁਸੀਂ ਕਿਰਪਾ ਕਰੋ, ਜਿਨ੍ਹਾਂ ਤੇ ਤੁਸੀਂ ਦਇਆ ਕਰੋ। ਮਹਾਰਾਜ, ਉਹੀ ਸੱਚ ਨੂੰ ਪਛਾਣਦੇ ਹਨ।
ਧੰਨ ਧੰਨ ਸਤਸੰਗ ਤੁਮਾਰਾ, ਪੌਜਲ ਪਾਰ ਉਤਾਰਨ ਆਰਾ।
ਮਹਾਰਾਜ, ਸੱਚੇ ਪਾਤਸ਼ਾਹ ਜੀ, ਤੁਹਾਡਾ ਸਤਸੰਗ ਧੰਨ ਹੈ। ਤੁਹਾਡੀ ਸੰਗਤ, ਤੁਹਾਡੇ ਸੰਗਤ ਵਿਚ ਬੈਠਣਾ, ਸਤਸੰਗ ਵਿਚ ਬੈਠਣਾ, ਇਹ ਧੰਨ ਹੈ। ਔਰ ਆਪ ਜੀ ਦੀ ਕੀਤੀ ਹੋਈ ਸਤ ਸੰਗਤ ਇਸ ਭਵਜਲ ਤੋਂ ਪਾਰ ਉਤਾਰਨ ਵਾਲੀ ਹੈ।
ਜਨਮ ਮਰਨ ਤੋਂ ਬੋਰ ਨਾ ਫੇਰਾ।
ਮਹਾਰਾਜ, ਜਿਹੜੇ ਤੁਹਾਡੀ ਸੰਗਤ ਕਰਦੇ ਨੇ, ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪੈਂਦਾ। ਉਹਨਾਂ ਨੂੰ ਇਸ ਭਵਜਲ ਵਿਚ ਮੁੜ ਫੇਰਾ ਨਹੀਂ ਪਾਉਣਾ ਪੈਂਦਾ।
ਆਪਣੋ ਜਾਣ ਕਰਿਓ ਜੋ ਚਿਹਰਾ।
ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਆਪਣਾ ਜਾਣ ਕੇ ਆਪਣਾ ਚਿਹਰਾ ਬਣਾ ਲਿਆ, ਆਪਣਾ ਸੇਵਕ ਬਣਾ ਲਿਆ ਹੈ, ਗਰੀਬ ਨਵਾਜ,
ਦੋਹੇਰਾ ਦਇਆ ਸਿੰਘ ਕੋ ਸਿਮਰ ਤੋ ਗਯੋ ਪਯੋ ਚਿਰ ਕਾਲ।
ਦਸਵੇਂ ਪਾਤਸ਼ਾਹ ਇੱਕ ਦਿਨ ਬੈਠੇ ਸਨ, ਬੈਠਿਆਂ ਬੈਠਿਆਂ ਮਹਾਰਾਜ ਜੀ ਦੇ ਹਿਰਦੇ ਚ ਖਿਆਲ ਆਇਆ ਕਿ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਜਫਰਨਾਮਾ ਲੈ ਕੇ ਗਏ ਨੇ ਦੱਖਣ ਚ ਔਰੰਗਜ਼ੇਬ ਬਾਦਸ਼ਾਹ ਨੂੰ ਦੇਣ ਲਈ, ਤੇ ਉਨ੍ਹਾਂ ਨੂੰ ਗਿਆ ਨੂੰ ਕਾਫੀ ਸਮਾਂ ਹੋ ਗਿਆ। 3 ਮਹੀਨੇ ਦਾ ਸਮਾਂ ਤਕਰੀਬਨ ਬੀਤ ਚੁੱਕਾ ਉਹਨਾਂ ਨੂੰ ਗਏ ਹੋਇਆਂ।
ਮਿਲਿਓ ਕਿਨੈ ਤੁਰਕੇਸ਼ ਕੋ ਲਾਗੀ ਬਿਲਮ ਵਿਸਾਲ।
ਭਾਈ ਦਇਆ ਸਿੰਘ ਜੀ ਹਾਲੇ ਤੱਕ ਔਰੰਗਜ਼ੇਬ ਨੂੰ ਮਿਲੇ ਨੇ ਕਿ ਨਹੀਂ ਮਿਲੇ, ਜਾਣੀ ਜਾਣ ਜਾਣਦੇ ਸਭ ਕੁਝ ਨੇ, ਪਰ ਮਾਨਵੀ ਲੀਲਾ ਦਾ ਠਾਟ ਰਚ ਰਹੇ ਨੇ। ਮਹਾਰਾਜ, ਸੱਚੇ ਪਾਤਸ਼ਾਹ ਵਿਚਾਰ ਕਰਦੇ ਕਿ ਦਇਆ ਸਿੰਘ ਔਰੰਗਜ਼ੇਬ ਨੂੰ ਮਿਲੇ ਨੇ ਜਾਂ ਨਹੀਂ ਮਿਲੇ, ਇੰਨੀ ਦੇਰੀ ਕਿਉਂ ਲੱਗ ਗਈ ਹੈ।
ਤੇ ਸੁਧਲੈ ਅਮਦਚਨ ਜਾਨਾ।
ਜਦੋਂ ਭਾਈ ਦਇਆ ਸਿੰਘ ਨੇ ਔਰੰਗਜ਼ੇਬ ਨੂੰ ਮਿਲਣਾ ਤੇ ਮਿਲ ਕੇ ਜਫਰਨਾਮਾ ਦੇਣਾ, ਉਹ ਸਾਰੀ ਖਬਰ ਲੈ ਕੇ ਫਿਰ ਅਸੀਂ ਇਥੋਂ ਦੱਖਣ ਦਿਸ਼ਾ ਨੂੰ ਚੱਲਣਾ। ਜਦੋਂ ਔਰੰਗਜ਼ੇਬ ਨੂੰ ਜਫਰਨਾਮਾ ਮਿਲ ਜਾਏਗਾ, ਉਸ ਤੋਂ ਬਾਅਦ ਫਿਰ ਅਸੀਂ ਇਥੋਂ ਦੱਖਣ ਦਿਸ਼ਾ ਨੂੰ ਚਾਲਾ ਪਾਉਣਾ ਹੈ।
ਕਿਮ ਕਾਰਜ ਪਾ ਕੋਈ ਨਾ ਜਾਣਾ।
ਹੁਣ ਕੀ ਕਾਰਜ ਹੋਇਆ ਉੱਥੇ, ਕੀ ਨਹੀਂ ਹੋਇਆ, ਇਹਦੇ ਬਾਰੇ ਹਾਲੇ ਤੱਕ ਸਾਡੇ ਕੋਲ ਕੋਈ ਜਾਣਕਾਰੀ, ਕੋਈ ਖਬਰ ਨਹੀਂ ਪਹੁੰਚੀ।
ਕਰੈ ਪ੍ਰਤੀਚਨ ਸ੍ਰੀ ਭਗਵਾਨ।
ਸਤਿਗੁਰੂ ਕਲਗੀਧਰ ਜੀ ਉਡੀਕ ਕਰ ਰਹੇ ਨੇ ਭਾਈ ਦਇਆ ਸਿੰਘ ਹੋਣਾ ਦੀ, ਕਿ ਕਦੋਂ ਭਾਈ ਦਇਆ ਸਿੰਘ ਹੋਣੀ ਹੋਣ ਤੇ ਆ ਕੇ ਸਾਨੂੰ ਦੱਸਣ ਕਿ ਕੀ ਹੋਇਆ ਉੱਥੇ ਔਰੰਗਜ਼ੇਬ ਦੇ ਕੋਲ।
ਉੱਥੇ ਭਾਈ ਸੁਣੋ ਦੇ ਕਾਨ।
ਉਧਰ ਜਿਵੇਂ ਹੋਈ ਹੈ ਖਾਲਸਾ ਜੀ, ਹੁਣ ਉਹ ਸੁਣੋ। ਇਧਰ ਸਤਿਗੁਰੂ ਜੀ ਮਨ ਚ ਸੋਚ ਰਹੇ ਨੇ, ਉਡੀਕ ਕਰ ਰਹੇ ਨੇ, ਉਧਰ ਭਾਈ ਦਇਆ ਸਿੰਘ ਧਰਮ ਸਿੰਘ ਨੂੰ ਕਿੰਨੀ ਮੁਸ਼ਕਲ ਆਈ ਹੈ ਉੱਥੇ ਕਿ ਜਦੋਂ ਜਫ਼ਰ ਨਾਲ ਔਰੰਗਜ਼ੇਬ ਨੂੰ ਮਿਲਣਾ ਕਿਹੜਾ ਸੌਖਾ ਸੀ, ਹਿੰਦੁਸਤਾਨ ਦਾ ਬਾਦਸ਼ਾਹ ਤੇ ਬਾਦਸ਼ਾਹ ਨੂੰ ਮਿਲਣਾ, ਛੋਟੇ ਮੋਟੇ ਮੰਤਰੀ ਵਜ਼ੀਰ ਨੂੰ ਵੀ ਮਿਲਣਾ ਕਿੰਨਾ ਔਖਾ ਹੁੰਦਾ। ਉਹ ਤਾਂ ਬਾਦਸ਼ਾਹ ਸੀ ਤੇ ਬਾਦਸ਼ਾਹ ਨੂੰ ਮਿਲਣ ਵਾਸਤੇ ਕਿੰਨੀ ਔਖਿਆਈ ਆਈ ਭਾਈ ਦਇਆ ਸਿੰਘ ਧਰਮ ਸਿੰਘ ਹੋਣਾ ਨੂੰ, ਉਹ ਸਾਰੀ ਕਥਾ ਹੁਣ ਆਪ ਜੀ ਸਰਵਣ ਕਰੋ।
ਵੈਨ ਹੁਕਮ ਨਾਮਾ ਗੁਰ ਕੇਰਾ, ਦਇਆ ਸਿੰਘ ਕਰ ਯਤਨ ਵਡੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਦੇਣ ਵਾਸਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਬੜਾ ਭਾਰੀ ਯਤਨ ਕਰ ਰਹੇ ਨੇ, ਔਰੰਗਾਬਾਦ ਪਹੁੰਚੇ ਹੋਏ ਨੇ ਔਰ ਇੱਥੇ ਬੜਾ ਵੱਡਾ ਭਾਰੀ ਯਤਨ ਕਰ ਰਹੇ ਨੇ ਕਿ ਕਿਵੇਂ ਬਾਦਸ਼ਾਹ ਨਾਲ ਨੁਰੰਗੇ ਨਾਲ ਮੇਲ ਹੋਵੇ ਔਰ ਮਹਾਰਾਜ ਜੀ ਦਾ ਇਹ ਹੁਕਮਨਾਮਾ, ਸਤਿਗੁਰਾਂ ਦਾ ਇਹ ਜਫ਼ਰਨਾਮਾ, ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਭੇਜਿਆ ਹੋਇਆ ਜਿੱਤ ਦਾ ਜਫ਼ਰਨਾਮਾ ਔਰੰਗਜ਼ੇਬ ਬਾਦਸ਼ਾਹ ਨੂੰ ਦੇਈਏ।
ਘਨੇ ਅਮੀਰ ਵਜ਼ੀਰ ਮੁਲਾਨੇ,
ਬੜੇ ਬੜੇ ਅਮੀਰ ਵਜ਼ੀਰ, ਵੱਡੇ ਵੱਡੇ ਮੁੱਲਾ,
ਹਜ਼ਰਤ ਸਾਥ ਨਾ ਕੋਈ ਬਕਾਨੇ,
ਉਨ੍ਹਾਂ ਨੂੰ ਮਿਲਦੇ ਨੇ ਭਾਈ ਦਇਆ ਸਿੰਘ ਹੋਣੀ, ਉਥੇ ਦੇ ਜਿਹੜੇ ਸਿੰਘ ਨੇ ਔਰੰਗਾਬਾਦ ਦੇ ਉਹ ਵੀ ਨਾਲ ਹੋ ਕੇ ਮੁਲਾਕਾਤ ਕਰਦੇ ਨੇ, ਪਰ ਉਹ ਮੁਲਾਣੇ ਕਾਜੀ ਇਹੋ ਜਿਹੇ ਨੀਚ ਨੇ ਕਿ ਉਹ ਔਰੰਗਜ਼ੇਬ ਦੇ ਕੋਲ ਸੁਨੇਹਾ ਹੀ ਨਹੀਂ ਦਿੰਦੇ ਕਿ ਤੁਹਾਨੂੰ ਦਇਆ ਸਿੰਘ ਧਰਮ ਸਿੰਘ ਹੋਣੀ ਮਿਲਣ ਆਏ ਨੇ, ਕਲਗੀਧਰ ਜੀ ਨੇ ਭੇਜਿਆ, ਉਹ ਸੁਨੇਹਾ ਹੀ ਨਹੀਂ ਦਿੰਦੇ ਔਰੰਗਜ਼ੇਬ ਦੇ ਤਾਈ, ਕਿਸੇ ਪ੍ਰਕਾਰ ਦੀ ਖਬਰ ਹੀ ਨਹੀਂ ਭੇਜਦੇ ਭਾਈ ਦਇਆ ਸਿੰਘ ਹੋਣਾ ਬਾਬਤ।
ਕੀਤਕ ਬਾਦੀ ਮਨਮੁਖ ਗੁਰ ਤੇ,
ਕਈ ਬਾਦੀ ਸੀ ਜਿਹੜੇ ਗੁਰੂ ਸਾਹਿਬ ਤੋਂ ਮਨਮੁਖ ਸਨ, ਜਿਹੜੇ ਸਤਿਗੁਰਾਂ ਦਾ ਨਾਂ ਸੁਣ ਕੇ ਵੀ ਰਾਜੀ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਦੇ ਭੇਜੇ ਬੰਦੇ ਆਏ ਨੇ, ਉਹ ਉੱਕਾ ਹੀ ਨਹੀਂ ਜਾਣ ਦਿੰਦੇ, ਉਹ ਗੱਲ ਹੀ ਨਹੀਂ ਕਰਨ ਦਿੰਦੇ ਉੱਥੇ ਬਾਦਸ਼ਾਹ ਦੀ ਕਚਹਿਰੀ ਵਿਚ ਉਨ੍ਹਾਂ ਦੀ। ਇੰਨੇ ਬਾਦੀ ਇੰਨੇ ਬੇਬਾਦੀ ਹਨ,
ਅਸ਼ਰਧਕ ਬੇਮੁਖ ਤੁਰ ਤੇ,
ਬੜੇ ਵੱਡੇ ਭਾਰੀ ਅਸ਼ਰਧਕ ਨੇ, ਸ਼ਰਧਾ ਤੋਂ ਵਿਹੂਣੇ ਬੇਮੁਖ ਨੇ, ਜਿਹੜੇ ਧੁਰ ਦਰਗਾਹ ਹੀ ਪ੍ਰਮਾਤਮਾ ਦੇ ਧੱਕੇ ਹੋਏ ਹਨ।
ਜੇ ਕੋਈ ਇੱਕ ਚਾਹਤ ਲੈ ਜਾਣੇ ਸੋ ਬਰਜਤ ਤੇ ਮੁਗਦ ਆ ਜਾਣੇ,
ਤੇ ਜੇ ਕੋਈ ਅਮੀਰ ਵਜ਼ੀਰ ਤਿਆਰ ਹੋ ਵੀ ਜਾਂਦਾ ਭਾਈ ਦਇਆ ਸਿੰਘ ਹੋਣਾ ਨੂੰ ਨਾਲ ਲਿਜਾਣ ਵਾਸਤੇ ਵੀ ਮੈਂ ਤੁਹਾਨੂੰ ਮਿਲਾਉਣਾ, ਤੇ ਦੂਜਾ ਕੋਈ ਮੁਲਾਣਾ ਕਾਜੀ ਜਿਹੜਾ ਗੁਰੂ ਤੋਂ ਬੇਮੁਖ ਹੈ, ਸਤਿਗੁਰਾਂ ਦੇ ਨਾਲ ਈਰਖਾ ਕਰਦੇ ਨੇ, ਉਹ ਵਰਜ ਦਿੰਦੇ ਨੇ, ਕਹਿੰਦੇ ਨਾ ਬਈ ਇਹਨਾਂ ਨੂੰ ਨਹੀਂ ਲੈ ਕੇ ਜਾਣਾ। ਜੇ ਕੋਈ ਤਿਆਰ ਹੁੰਦਾ ਵੀ ਹੈ ਤੇ ਦੂਜਾ ਕੋਈ ਨਾ ਕੋਈ ਵਿੱਚ ਆ ਕੇ ਅੜਚਣ ਡਾ ਦਿੰਦਾ, ਰੋਕ ਪਾ ਦਿੰਦਾ ਹੈ।
ਕਾਵ ਕਰ ਅਨਕ ਪ੍ਰਕਾਰਾ,
ਏਦਾਂ ਭਾਈ ਦਇਆ ਸਿੰਘ ਹੋਣਾ ਨੇ ਬੜੇ ਬੜੇ ਦਾਵ ਕਾਵ ਅਨੇਕਾਂ ਪ੍ਰਕਾਰ ਦੇ ਕੀਤੇ ਹਨ।
ਦਇਆ ਸਿੰਘ ਤੋਂ ਚੱਲਿਓ ਨਾ ਚਾਰਾ,
ਭਾਈ ਦਇਆ ਸਿੰਘ ਦਾ ਕੋਈ ਚਾਰਾ ਨਹੀਂ ਚੱਲਿਆ, ਕਿਉਂਕਿ ਕੰਮ ਗੁਰੂ ਦਾ, ਗੁਰੂ ਨੇ ਆਪ ਬਣਾਉਣਾ। ਭਾਈ ਦਇਆ ਸਿੰਘ ਨੇ ਆਪਣੇ ਵੱਲੋਂ ਪੂਰੀ ਮਿਹਨਤ ਕੀਤੀ, ਪੂਰੀ ਕੋਸ਼ਿਸ਼ ਕੀਤੀ ਬਾਦਸ਼ਾਹ ਨੂੰ ਮਿਲਣ ਵਾਸਤੇ। 3 ਮਹੀਨੇ ਲਗਾਤਾਰ ਉੱਥੇ ਗੇੜੇ ਕੱਟਦੇ ਰਹੇ, ਬਾਦਸ਼ਾਹ ਦੀਆਂ ਕਚਹਿਰੀਆਂ ਦੇ ਮਿਲਾਣਿਆਂ ਕਾਜੀਆਂ ਨੂੰ ਮਿਲਦੇ ਰਹੇ, ਕੋਈ ਮਿਲਾਣ ਲਈ ਰਾਜੀ ਹੁੰਦਾ ਸੀ ਤੇ ਦੂਜਾ ਰੋਕ ਦਿੰਦਾ ਸੀ। ਏਦਾਂ ਕੋਈ ਦਾਵ ਘਾਵ ਭਾਈ ਦਇਆ ਸਿੰਘ ਦਾ ਨਹੀਂ ਚੱਲਿਆ।
ਹੋਏ ਲਾਚਾਰ ਲਿਖੀ ਅਰਦਾਸ ਪਹੁੰਚੀ ਸ੍ਰੀ ਸਤਿਗੁਰ ਕੇ ਪਾਸ।
ਭਾਈ ਦਇਆ ਸਿੰਘ ਜੀ ਨੇ ਲਾਚਾਰ ਹੋ ਕੇ ਪੂਰਨ ਤੌਰ ਤੇ ਜਦੋਂ ਵੇਖਿਆ ਵੀ ਹੁਣ ਕੋਈ ਚਾਰਾ ਨਹੀਂ ਚੱਲਦਾ, ਤੇ ਜਦੋਂ ਕੋਈ ਚਾਰਾ ਨਾ ਚੱਲੇ ਉਦੋਂ ਸਿੱਖ ਕੋਲ ਇੱਕੋ ਚਾਰਾ ਰਹਿ ਜਾਂਦਾ, ਗੁਰੂ ਦੇ ਚਰਨਾਂ ਚ ਅਰਦਾਸ। ਇਹ ਯਾਦ ਰੱਖਿਓ, ਜਦੋਂ ਕੋਈ ਚਾਰਾ ਨਾ ਚੱਲੇ, ਜਦੋਂ ਹਰ ਪਾਸਿਓ ਲਾਚਾਰ ਹੋ ਜਾਈਏ, ਉਦੋਂ ਫਿਰ ਇੱਕੋ ਚਾਰਾ ਰਹਿ ਜਾਂਦਾ ਸਿੱਖ ਕੋਲ, ਆਪਣੇ ਗੁਰੂ ਦੇ ਚਰਨਾਂ ਚ ਅਰਦਾਸ ਕਰਨੀ। ਤੋ ਭਾਈ ਦਇਆ ਸਿੰਘ ਨੇ ਵੀ ਇੱਕ ਅਰਦਾਸ ਲਿਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਭੇਜੀ।
ਜੋੜੀ ਕਸਰ ਕੀ ਚੱਲ ਆਏ,
ਔਰ ਉਹ ਅਰਦਾਸ ਸਤਿਗੁਰਾਂ ਦੇ ਕੋਲ ਪਹੁੰਚੀ ਹੈ। ਇੱਕ ਜੋੜੀ ਕਾਸਦ ਕਹਿੰਦੇ ਨੇ ਹਲਕਾਰਿਆਂ ਦੀ ਜੋੜੀ, ਜਿਹੜੇ ਚਿੱਠੀ ਲੈ ਕੇ ਭਾਈ ਦਇਆ ਸਿੰਘ ਵੱਲੋਂ ਲਿਖੀ ਅਰਦਾਸ ਲੈ ਕੇ ਮਹਾਰਾਜ ਜੀ ਦੇ ਕੋਲ ਆਏ ਹਨ।
ਕਮਲ ਪਰ ਗਰੀਬ ਨਿਵਾਏ,
ਇਨ੍ਹਾਂ ਦੋਹਾਂ ਹਲਕਾਰਿਆਂ ਨੇ ਆ ਕੇ ਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਸੀਸ ਨਵਾਇਆ, ਨਮਸਕਾਰ ਕੀਤੀ ਹੈ।
ਖੋਲੀ ਨਿਜ ਕਰ ਤੇ ਗੁਰਪਤੀ,
ਔਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਉਹ ਚਿੱਠੀ ਜਿਹੜੀ ਭੇਟ ਕੀਤੀ, ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਚਿੱਠੀ ਖੋਲੀ ਹੈ ਤੇ ਪੜ੍ਹੀ ਹੈ।
ਦਇਆ ਸਿੰਘ ਬੇਨਤੀ ਲਿਖ ਪਤੀ,
ਉਹਦੇ ਵਿਚ ਭਾਈ ਦਇਆ ਸਿੰਘ ਨੇ ਬੇਨਤੀ ਲਿਖ ਕੇ ਭੇਜੀ ਹੈ ਸਤਿਗੁਰਾਂ ਦੇ ਕੋਲ।
ਆਪਣਾ ਕਾਰਜ ਆਪ ਬਣਾਵੋ, ਜਿਮ ਭੇਜਿਓ ਤਿਮ ਸ਼ਾਹ ਮਿਲਾਵੋ।
ਭਾਈ ਦਇਆ ਸਿੰਘ ਨੇ ਬੇਨਤੀ ਇਹ ਲਿਖ ਕੇ ਭੇਜੀ ਹੈ, ਸਤਿਗੁਰੂ ਇਹ ਕੰਮ ਤੁਹਾਡਾ ਹੈ ਤੇ ਤੁਸੀਂ ਆਪਣਾ ਕੰਮ ਆਪ ਬਣਾਓ। ਬਾਦਸ਼ਾਹ ਔਰੰਗਜ਼ੇਬ ਤਾਈ ਇਹ ਚਿੱਠੀ ਤੁਸੀਂ ਕਿਰਪਾ ਕਰਕੇ ਆਪ ਪਹੁੰਚਦੀ ਕਰੋ।
ਸਾਕਤ ਕੋਲ ਕੁਪੱਤੇ,
ਜਿਵੇਂ ਸਾਨੂੰ ਇੱਥੇ ਭੇਜਿਆ ਤਿਵੇਂ ਬਾਦਸ਼ਾਹ ਨਾਲ ਮਿਲਾਪ ਕਰਾਓ। ਕਿਉਂ? ਕਿਉਂਕਿ ਮਹਾਰਾਜ ਇੱਥੇ ਬੜੇ ਬੜੇ ਸਾਕਤ ਕੂੜ ਤੇ ਕੁਪੱਤੇ ਮੁਲਾਣੇ ਕਾਜੀ ਮਜੀਰ ਮੌਲਵੀ ਹਨ।
ਮਿਲਣ ਦੇਤਨੇ ਸ਼ਾਹ ਚੁਗੱਤੇ,
ਜਿਹੜੇ ਸਾਨੂੰ ਚੁਗੱਤੇ ਨੂੰ ਮਿਲਣ ਨਹੀਂ ਦਿੰਦੇ, ਦੁਰੰਗੇ ਨਾਲ ਮੇਲ ਨਹੀਂ ਹੋਣ ਦੇ ਰਹੇ, ਸਾਡਾ ਬਾਦਸ਼ਾਹ ਨਾਲ ਮੁਲਾਕਾਤ ਨਹੀਂ ਹੋਣ ਦੇ ਰਹੇ।
ਉਪਾਵ ਕਰ ਮੈਂ ਰਹੋ,
ਅਸੀਂ ਅਨੇਕਾਂ ਉਪਾਵ ਕਰ ਕਰ ਹਾਰ ਗਏ ਆ, ਬੜੇ ਜੁਗਤ ਲਾਏ ਨੇ, ਬੜੇ ਉਪਾਅ ਕੀਤੇ ਹਨ,
ਅੰਤਰ ਮੇਲਾ ਲਿਓ,
ਫਿਰ ਵੀ ਬਾਦਸ਼ਾਹ ਦੇ ਨਾਲ ਅੰਦਰ ਸਾਡਾ ਮੇਲਾ ਨਹੀਂ ਹੋ ਸਕਿਆ।
ਲਿਖ ਤੁਮ ਦਇਆ ਸਿੰਘ ਬੇਨਤੀ,
ਮਹਾਰਾਜ ਦਇਆ ਸਿੰਘ ਲਿਖ ਤੁਮ ਦਇਆ ਸਿੰਘ ਇਹ ਬੇਨਤੀ ਆਪ ਜੀ ਦੇ ਚਰਨਾਂ ਲਿਖਦਾ ਹੈ।
ਠੀਕ ਹਕੀਕਤ ਤਜ ਕਰ ਗਿਣਤੀ,
ਮਹਾਰਾਜ ਮੈਂ ਸਾਰੀਆਂ ਗਿਣਤੀਆਂ ਤਜ ਕੇ ਆਪ ਜੀ ਦੇ ਕੋਲ ਸਾਰੀ ਹਕੀਕਤ ਇਥੋਂ ਦੀ ਸਾਰੀ ਵਾਰਤਾ ਲਿਖ ਕੇ ਭੇਜ ਦਿੱਤੀ ਹੈ।
ਜਨ ਕਮਲ ਪਰ ਬੰਧਨ ਘਨੇ,
ਨਾਲੇ ਭਾਈ ਦਇਆ ਸਿੰਘ ਨੇ ਚਿੱਠੀ ਚ ਗੁਰਦੇਵ ਦੇ ਚਰਨਾਂ ਕਮਲਾਂ ਤੇ ਬੰਧਨਾ ਵੀ ਲਿਖ ਭੇਜੀ, ਮਹਾਰਾਜ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਤੇ ਬਾਰ ਬਾਰ ਬੰਧਨਾ ਹੈ।
ਬਾਰ ਬਾਰ ਕਰ ਜੋਰ
ਬਾਰ ਬਾਰ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ।
ਕਿਰਪਾ ਕਰੋ ਅਬ ਬਨੋ ਸਹਾਏ, ਤੁਮਸੇ ਹੀ ਸਭ ਕਿਛ ਬਣ ਆਏ।
ਕਿਰਪਾ ਕਰੋ ਗਰੀਬ ਨਵਾਜ ਸੱਚੇ ਪਾਤਸ਼ਾਹ, ਇਹ ਕਾਰਜ ਤੁਹਾਡਾ, ਹੁਣ ਤੁਹਾਡੇ ਤੋਂ ਹੀ ਬਣ ਆਉਣਾ, ਇਹ ਕੰਮ ਤੁਹਾਡੇ ਬਿਨਾਂ ਹੁਣ ਕੋਈ ਨਹੀਂ ਕਰ ਸਕਦਾ ਸੱਚੇ ਪਾਤਸ਼ਾਹ, ਇਹ ਤੁਸੀਂ ਕਰ ਸਕਦੇ ਹੋ ਕਿਉਂਕਿ ਕੰਮ ਵੀ ਤੁਹਾਡਾ ਤੇ ਕਰਨਾ ਵੀ ਤੁਸੀਂ ਆਪ ਹੈ।
ਪਟ ਕਰ ਸਤਿਗੁਰ ਸਭ ਗਤ ਜਾਣੇ,
ਮਹਾਰਾਜ ਜੀ ਨੇ ਚਿੱਠੀ ਪੜ੍ਹੀ ਸਾਰੀ ਦਇਆ ਸਿੰਘ ਹੋਣਾ ਦੀ ਲਿਖੀ ਹੋਈ ਪੜ੍ਹ ਕੇ ਮਹਾਰਾਜ ਜੀ ਨੇ ਉਥੋਂ ਦਾ ਸਾਰਾ ਹਾਲਾਤ ਜਾਣਿਆ ਹੈ।
ਉਹਨੇ ਪੱਤਰਕਾਰ ਲਿਖ ਬੇਛਾਨੇ,
ਮਹਾਰਾਜ ਜੀ ਨੇ ਦਇਆ ਸਿੰਘ ਦੀ ਚਿੱਠੀ ਦਾ ਜਵਾਬ ਉਹ ਲਿਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭੇਜਿਆ ਹੈ।
ਅਬ ਤੋ ਤਿਆਰੋ ਮਨ ਆਛੇ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਲਿਖ ਕੇ ਭੇਜਿਆ, ਆਖਿਆ ਦਇਆ ਸਿੰਘ ਜੀ ਤੁਸੀਂ ਹੁਣ ਤਿਆਰ ਰਹਿਣਾ ਭਲੀ ਪ੍ਰਕਾਰ ਦੇ ਨਾਲ,
ਪਦੇ ਮੇਲ ਹੋਏ ਬਾਛੇ,
ਤੁਹਾਡੀ ਜਿਹੜੀ ਇੱਛਾ ਹੈ ਉਹ ਜਰੂਰ ਪੂਰੀ ਹੋਵੇਗੀ, ਬਾਦਸ਼ਾਹ ਦੇ ਨਾਲ ਤੁਹਾਡਾ ਮੇਲ ਹੋਵੇਗਾ।
ਆਪੇ ਹੀ ਔਰੰਗ ਬੁਲਵਾਵੇ, ਸੁਨੇ ਬਾਰਤਾ ਬੋਲ ਸੁਣਾਵੇ।
ਭਾਈ ਦਇਆ ਸਿੰਘ ਜੀ ਹੁਣ ਤੁਹਾਨੂੰ ਹਿੰਮਤ ਕਰਨ ਦੀ ਲੋੜ ਨਹੀਂ, ਤੁਸੀਂ ਬੈਠੇ ਗੁਰੂ ਗੁਰੂ ਜਪੋ, ਉੱਥੇ ਪਹੁੰਚ ਜਾਓ, ਤਿਆਰ ਰਹੋ, ਹੁਣ ਔਰੰਗਜ਼ੇਬ ਬਾਦਸ਼ਾਹ ਤੁਹਾਨੂੰ ਖੁਦ ਬੁਲਾਏਗਾ ਆਪਣੇ ਕੋਲ, ਤੁਹਾਨੂੰ ਕਿਸੇ ਵਜ਼ੀਰ ਨੂੰ ਕਹਿਣ ਦੀ ਲੋੜ ਨਹੀਂ, ਕਿਸੇ ਮੌਲਵੀ ਨੂੰ, ਕਿਸੇ ਕਾਜ਼ੀ ਨੂੰ ਕੁਝ ਕਹਿਣ ਦੀ ਲੋੜ ਨਹੀਂ, ਤੁਸੀਂ ਤਿਆਰੀ ਕਰਕੇ ਕਮਰ ਕਸਾ ਰੱਖੋ, ਤਿਆਰ ਬਰ ਤਿਆਰ ਰਹੋ, ਹੁਣ ਬਾਦਸ਼ਾਹ ਔਰੰਗਜ਼ੇਬ ਖੁਦ ਤੁਹਾਨੂੰ ਆਪ ਆਪਣੇ ਕੋਲ ਬੁਲਾਵੇਗਾ।
ਇਤਿਹਾਸਕ ਲਿਖ ਤੁਰਤ ਪਛਾਏ,
ਮਹਾਰਾਜ ਜੀ ਨੇ ਚਿੱਠੀ ਲਿਖਵਾ ਕੇ ਬੜੀ ਛੇਤੀ ਨਾਲ ਉਹਨਾਂ ਹਲਕਾਰਿਆਂ ਨੂੰ ਚਿੱਠੀ ਦੇ ਕੇ ਭੇਜਿਆ ਹੈ।
ਦਇਆ ਸਿੰਘ ਕੇ ਨਿਕਟ ਸੁਆਏ,
ਮਹਾਰਾਜ ਜੀ ਦੀ ਲਿਖੀ ਹੋਈ ਚਿੱਠੀ ਭਾਈ ਦਇਆ ਸਿੰਘ ਜੀ ਕੋਲ ਆਈ ਹੈ।
ਪੱਠੀ ਪੱਤਰ ਕਾ ਗੁਰ ਕੇ ਜਮੈ,
ਮਹਾਰਾਜ ਜੀ ਦੀ ਲਿਖੀ ਹੋਈ ਚਿੱਠੀ ਜਦੋਂ ਭਾਈ ਦਇਆ ਸਿੰਘ ਜੀ ਹੋਣਾ ਨੇ ਪੜ੍ਹੀ ਹੈ
ਸਮਝਿਓ ਕਾਰਜ ਗੁਰ ਕੋ ਸਵੈ
ਸਮਝ ਗਏ ਭਾਈ ਦਇਆ ਸਿੰਘ ਜੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਹ ਕਾਰਜ ਹੁਣ ਸਤਿਗੁਰੂ ਜੀ ਆਪ ਕਰਨਗੇ
ਜਵੈ ਸ਼ਾਹ ਕੇ ਨਿਕਟ ਸਿਧਾਵੋ ਸ਼ਸਤਰ ਅਮਾਨਤ ਜਾਚੇ ਲਿਆਵੋ
ਨਾਲ ਚਿੱਠੀ ਚ ਮਹਾਰਾਜ ਜੀ ਨੇ ਇਹ ਵੀ ਲਿਖਿਆ ਆਖਿਆ ਭਾਈ ਦਇਆ ਸਿੰਘ ਔਰੰਗਜ਼ੇਬ ਨੂੰ ਜਦੋਂ ਤੁਸੀਂ ਮਿਲੋਗੇ ਜਫਰਨਾਮਾ ਦੇ ਕੇ ਨਾ ਉਹਦੇ ਕੋਲ ਇੱਕ ਸਾਡਾ ਸ਼ਸਤਰ ਹੋਵੇਗਾ ਸਾਡੀ ਅਮਾਨਤ ਉਹ ਤੁਸੀਂ ਵਾਪਸ ਲੈ ਕੇ ਆਉਣਾ ਹੈ ਇੱਕ ਸਾਡਾ ਸ਼ਸਤਰ ਹੋਵੇਗਾ ਔਰੰਗੇ ਕੋਲ ਉਹ ਸ਼ਸਤਰ ਔਰੰਗਜ਼ੇਬ ਬਾਦਸ਼ਾਹ ਕੋਲੋਂ ਤੁਸੀਂ ਲੈ ਕੇ ਆਉਣਾ ਹੈ
ਅਦਕ ਆਨੰਦ ਹੋਏ ਤਾਂ ਫਿਰਿਓ
ਇਹ ਸੁਣ ਕੇ ਭਾਈ ਦਇਆ ਸਿੰਘ ਜੀ ਬੜੇ ਆਨੰਦਿਤ ਹੋਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਆਪਣਾ ਕਾਰਜ ਆਪ ਕਰਨਗੇ
ਮਾਨੋ ਕਾਜ ਸਕਲੀ ਕਰਿਓ
ਭਾਈ ਸਾਹਿਬ ਦੇ ਮਨ ਚ ਹੁਣ ਇਹ ਭਰੋਸਾ ਇੰਨਾ ਪੱਕਾ ਵੱਜ ਗਿਆ ਉਹ ਸਮਝ ਗਏ ਕਿ ਮਾਨੋ ਇਹ ਕੰਮ ਹੁਣ ਹੋ ਗਿਆ ਗੁਰੂ ਸਾਹਿਬ ਦਾ ਇਹ ਕਾਰਜ ਹੁਣ ਹੋ ਗਿਆ ਇਹਦੇ ਵਿਚ ਹੁਣ ਕੋਈ ਅੜਚਣ ਨਹੀਂ
ਸੌ ਦਿਨ ਬੀਤਾ ਨਿਸੋਏ ਆਏ
ਦਿਨ ਬੀਤ ਗਿਆ ਜਿਸ ਦਿਨ ਚਿੱਠੀ ਪਹੁੰਚੀ ਭਾਈ ਦਇਆ ਸਿੰਘ ਕੋਲ ਰਾਤ ਹੋਈ ਹੈ
ਔਰੰਗ ਦਮਕੋ ਕਰਤ ਸਦਾਏ
ਖਾਲਸਾ ਜੀ ਔਰੰਗਜ਼ੇਬ ਬਾਦਸ਼ਾਹ ਪ੍ਰਾਣਾਯਾਮ ਸਿੱਖਿਆ ਹੋਇਆ ਸੀ ਕਿਸੇ ਯੋਗੀ ਕੋਲੋਂ ਕਈ ਮਹਾਂਪੁਰਖ ਇਹ ਵੀ ਦੱਸਦੇ ਨੇ ਕਿ ਬਾਬਾ ਰਾਮ ਰਾਏ ਜੀ ਦੀ ਸੰਗਤ ਕਰਕੇ ਇਹਨੂੰ ਯੋਗ ਸਾਧਨਾ ਆ ਗਈ ਸੀ ਤੇ ਯੋਗ ਸਾਧਨਾ ਦੇ ਨਾਲ ਇਹ ਪ੍ਰਾਣਾਯਾਮ ਕਰਕੇ ਆਪਣਾ ਸਰੀਰ ਤਿਆਗ ਦਿੰਦਾ ਸੀ ਹਠੀ ਵੀ ਸੀ ਪਰ ਇਹ ਕਿਰਿਆਵਾਂ ਜਿਹੜੀਆਂ ਨੇ ਇਹਦੇ ਨਾਲ ਇਹ ਨਹੀਂ ਮਤਲਬ ਸਿੱਧ ਹੁੰਦਾ ਵੀ ਇਹ ਬੜਾ ਧਰਮੀ ਸੀ ਤਾਂ ਐਸਾ ਕਰ ਲੈਂਦਾ ਸੀ ਐਸਾ ਤਾਂ ਬੜੇ ਬੜੇ ਯੋਗੀ ਕਰ ਲੈਂਦੇ ਸੀ ਜਿਵੇਂ ਮਛੰਦਰ ਨਾਥ ਯੋਗੀ ਹੋਇਆ ਗੋਰਖਨਾਥ ਦਾ ਗੁਰੂ ਉਹਨੇ ਵੀ ਆਪਣਾ ਸਰੀਰ ਛੱਡਿਆ ਤੇ ਕਾਮਰੂਪ ਦੇਸ਼ ਦੇ ਰਾਜੇ ਦੇ ਸਰੀਰ ਵਿਚ ਜਾ ਵੜਿਆ ਸੀ ਤੇ ਉਥੇ ਜਾ ਕੇ ਉਹਦੇ ਸਰੀਰ ਚ ਪ੍ਰਵੇਸ਼ ਕਰਕੇ ਤੇ ਪਾਪ ਭੋਗਣ ਲੱਗ ਪਿਆ ਤੋ ਇਹ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਚਨ ਕਰਦੇ ਨੇ ਕਿ ਇਹ ਕੰਮ ਕਰਕੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਇਹ ਨਿਓਲੀ ਕਰਮ ਭਿਅੰਗਮਾ ਨਾੜੀ ਦੀ ਸਾਧਨਾ ਹੁੰਦੀ ਹੈ ਜਿਹਦੇ ਨਾਲ ਸਰੀਰ ਛੱਡ ਕੇ ਚਲੇ ਜਾਂਦੇ ਨੇ ਤੋ ਔਰੰਗਜ਼ੇਬ ਨੂੰ ਇਹ ਪ੍ਰਕਿਰਿਆ ਆਉਂਦੀ ਸੀ ਕਹਿੰਦੇ ਉਸ ਰਾਤ ਨੂੰ ਔਰੰਗਜ਼ੇਬ ਨੇ ਪ੍ਰਾਣਾਯਾਮ ਕੀਤਾ ਤੇ ਆਪਣੇ ਸਰੀਰ ਦੇ ਆਪਣਾ ਜਿਹੜਾ ਸਥੂਲ ਸਰੀਰ ਸੀ ਉਹਦਾ ਦਮ ਕਰਕੇ ਤਿਆਗ ਕੀਤਾ
ਇਸ ਕੇ ਬਲ ਕਰ ਜਾਤ ਹਮੇ ਕਾਬੇ ਕਰੈ ਨਿਵਾਜ ਅਸ਼ੇਸ਼
ਉਹਦੇ ਬਲ ਦੇ ਨਾਲ ਆਪਣਾ ਸਰੀਰ ਤਿਆਗ ਕੇ ਇਹ ਰੋਜ਼ ਕਾਬੇ ਜਾਇਆ ਕਰਦਾ ਸੀ ਮੱਕੇ ਤੇ ਮੱਕੇ ਜਾ ਕੇ ਕਾਬੇ ਵਿਚ ਉਥੇ ਨਮਾਜ਼ ਪੜ੍ਹਦਾ ਸੀ ਸਵੇਰ ਦੀ ਜਿਹੜੀ ਸਵੇਰ ਦੀ ਫਜ਼ਰ ਦੀ ਨਮਾਜ਼ ਹੁੰਦੀ ਨਾ ਪਹਿਲੀ ਨਮਾਜ਼ ਇਹ ਉਹ ਪਹਿਲੀ ਨਮਾਜ਼ ਜਿਹੜੀ ਸੀ ਮੱਕੇ ਵਿਚ ਜਾ ਕੇ ਪੜਿਆ ਕਰਦਾ ਸੀ
ਪਛਾਣਾ
ਔਰੰਗਜ਼ੇਬ ਨੇ ਜਦੋਂ ਆਪਣਾ ਵਕਤ ਪਛਾਣਿਆ ਸੁਬਹ ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਇਹਨੇ ਆਪਣਾ ਵਕਤ ਪਛਾਣਿਆ
ਕਰਨ ਸੋ ਦਮ ਕੋ ਥਾਨਾ
ਔਰੰਗਜ਼ੇਬ ਆਪਣੀ ਨੂੰ ਦਮ ਸਾਧਨਾ ਕਰਨ ਲੱਗਾ ਦਮ ਸਾਧਨਾ ਯਾਨੀ ਕਿ ਯੋਗ ਸਾਧਨਾ ਦੇ ਨਾਲ ਆਪਣਾ ਸਰੀਰ ਤਿਆਗਣ ਲੱਗਾ
ਮੱਕੇ ਪਹੁੰਚਿਓ ਕਰ ਨਿਵਾਜ
ਇਹ ਮੱਕੇ ਪਹੁੰਚ ਗਿਆ ਨਮਾਜ਼ ਪੜ੍ਹਨ ਵਾਸਤੇ ਮੱਕੇ ਕਾਬੇ ਜਾ ਪਹੁੰਚਿਆ ਸੂਖਮ ਸਰੀਰ ਲੈ ਕੇ
ਗਾਫਿਲ ਕੀ ਸਭ ਗੁਰੂ ਮਹਾਰਾਜ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰਾ ਕੁਝ ਪਤਾ ਸੀ ਕਲਗੀਧਰ ਨੂੰ ਕਿ ਸੂਖਮ ਰੂਪ ਦੇ ਵਿਚ ਇਸ ਵੇਲੇ ਔਰੰਗਾ ਮੱਕੇ ਕਾਬੇ ਪਹੁੰਚਿਆ ਹੋਇਆ ਤੇ ਕਾਬੇ ਵਿਚ ਹੀ ਜਾ ਕੇ ਇਹਨੂੰ ਘੇਰੀਏ ਔਰੰਗਜ਼ੇਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਵਾਮੀ ਜੀ ਨੇ ਇਹ ਸਾਰੀ ਗਾਤ ਸਮਝ ਲਈ ਜਾਣ ਲਈ
ਇਸ ਕੀ ਸੂਰਤ ਕੇ ਗਰੂਰ
ਮਹਾਰਾਜ ਜੀ ਜਾਣਦੇ ਸਨ ਕਿ ਇਹਦੀ ਜਿਹੜੀ ਸੂਰਤ ਦਾ ਇਹਨੂੰ ਗਰੂਰ ਹੈ
ਪ੍ਰਭੂ ਵਿਚਾਰੇ ਕਰਮੇ ਦੂਰ
ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇਹਦਾ ਇਹ ਗਰੂਰ ਦੂਰ ਕਰਨਾ ਚਾਹੀਦਾ ਹੈ ਇਹਦੇ ਅੰਦਰ ਦਾ ਜਿਹੜਾ ਇਹ ਗਰਵ ਹੈ ਹੰਕਾਰ ਹੈ ਇਹ ਦੂਰ ਕਰਨਾ ਚਾਹੀਦਾ
ਕਮਰ ਕਸਾ ਕਰ ਸ਼ਸਤਰ ਧਰ ਕੇ
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਤਿਆਰ ਬਰ ਤਿਆਰ ਹੋਏ ਕਮਰ ਕਸਾ ਕੀਤਾ ਸ਼ਸਤਰ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਹੋਏ ਨੇ
ਤੁਰੰਗ ਆਰੂਢਨ ਕਰਕੇ
ਮਹਾਰਾਜ ਆਪਣੇ ਘੋੜੇ ਤੇ ਸਵਾਰ ਇਹ ਵੀ ਸੂਖਮ ਖੇਡਾਂ ਹੀ ਨੇ ਸੂਖਮ ਰੂਪ ਦੇ ਵਿਚ ਹੀ ਮਹਾਰਾਜ ਜੀ ਦਾ ਘੋੜਾ ਤਿਆਰ ਹੋਇਆ ਸੂਖਮ ਰੂਪ ਦੇ ਵਿੱਚ ਹੀ ਸਾਰੇ ਸ਼ਸਤਰ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਜਿਵੇਂ ਉਦਾਂ ਸਥੂਲ ਰੂਪ ਦੇ ਵਿੱਚ ਰਹਿੰਦੇ ਸੀ ਉਦਾਂ ਹੀ ਸੂਖਮ ਰੂਪ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਤਿਆਰ ਪਰ ਤਿਆਰ ਹੋ ਕੇ ਘੋੜੇ ਤੇ ਸਵਾਰ ਹੋਏ
ਮੱਕੇ ਪਹੁੰਚੇ ਸਤਿਗੁਰ ਜਾਏ
ਮਹਾਰਾਜ ਜੀ ਵੀ ਇੱਕ ਅੱਖ ਦੇ ਫੋਰ ਦੇ ਵਿੱਚ ਮੱਕੇ ਜਾ ਪਹੁੰਚੇ ਜੇ ਰੰਗ ਜੇ ਵਰਗਾ ਪਾਪੀ ਉੱਥੇ ਜਾ ਸਕਦਾ ਸੀ ਸਤਿਗੁਰਾਂ ਵਾਸਤੇ ਕੀ ਔਖ ਸੀ ਉਹਦਾ ਆਪ ਪਾਰ ਬ੍ਰਹਮ ਪਰਮੇਸ਼ਵਰ ਨੇ ਅਕਾਲ ਪੁਰਖ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਉਸੇ ਵਕਤ ਮੱਕੇ ਜਾ ਪਹੁੰਚੇ ਜਦੋਂ ਰੰਗਦੇਵ ਉੱਥੇ ਪਹੁੰਚਿਆ ਨਾ ਨਮਾਜ਼ ਪੜਨ ਲਈ ਉਦੋਂ ਹੀ ਮਹਾਰਾਜ ਗੁਰੂ ਕਲਗੀਧਰ ਜੀ ਘੋੜੇ ਤੇ ਚੜੇ ਹੋਏ ਮੱਕੇ ਆ ਪਹੁੰਚੇ
ਜਿਹੜੇ ਮੰਦਰ ਕੇ ਚੌਂਕਾਏ
ਜਿਹੜਾ ਮੱਕਾ ਸੀ ਮੱਕੇ ਦੇ ਚਾਰੇ ਪਾਸੇ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਫਿਰ ਰਹੇ ਨੇ ਮਹਾਰਾਜ ਗਰੀਬ ਨਿਵਾਜ ਜੀ
ਜਬ ਨਿਵਾਜ ਕਰ ਨਿਕਸੇ ਬਾਹਰ ਪ੍ਰਭੂ ਸਰੂਪ
ਜਦੋਂ ਰੰਗਜੇਬ ਮੱਕੇ ਚੋਂ ਨਮਾਜ਼ ਪੜ ਕੇ ਬਾਹਰ ਆਇਆ ਨਾ ਕਾਬੇ ਦੇ ਵਿੱਚੋਂ ਮੰਦਰ ਦੇ ਵਿੱਚੋਂ ਬਾਹਰ ਨਿਕਲਿਆ ਤੇ ਬਾਹਰ ਆਇਆ ਤੇ ਗੁਰੂ ਕਲਗੀਧਰ ਨੇ ਆਪਣਾ ਰੂਪ ਵਿਖਾ ਦਿੱਤਾ ਰੰਗਜੇਬ ਨੂੰ ਦਸਵੇਂ ਪਾਤਸ਼ਾਹ ਨੇ ਆਪਣਾ ਜਾਹ ਜਲਾਲ ਪ੍ਰਤਾਪ ਵਾਲਾ ਸਰੂਪ ਉਹ ਰੰਗਜੇਬ ਬਾਦਸ਼ਾਹ ਨੂੰ ਵਿਖਾਇਆ
ਕਰੋਰ ਦੇਖਣ ਕਰਿਓ
ਬੜੀ ਵੀਰ ਅਸੀਂ ਨਿਗਾਹ ਨਾਲ ਮਹਾਰਾਜ ਜੀ ਦੀਆਂ ਭੌਹਾਂ ਚੜੀਆਂ ਹੋਈਆਂ ਦਸਵੇਂ ਪਾਤਸ਼ਾਹ ਦੀਆਂ ਮੁਛਹਿਰੇ ਚੜੇ ਹੋਏ ਤੇ ਬੜੀ ਵੀਰ ਅਸੀਂ ਦ੍ਰਿਸ਼ਟੀ ਨਾਲ ਜਿਵੇਂ ਬੜੇ ਗੁੱਸੇ ਨਾਲ ਵੇਖੀਦਾ ਮਹਾਰਾਜ ਜੀ ਨੇ ਔਰੰਗਜ਼ੇਬ ਵੱਲ ਵੇਖਿਆ
ਨਿਕਸਤ ਪ੍ਰਾਣ ਮਨੋ ਮਨ ਡਰਿਓ
ਮਹਾਰਾਜ ਜੀ ਨੇ ਜਦੋਂ ਏਦਾਂ ਕਰੂਰ ਦ੍ਰਿਸ਼ਟੀ ਨਾਲ ਵੇਖਿਆ ਨਾ ਕਹਿੰਦੇ ਮਾਨੋ ਔਰੰਗਜ਼ੇਬ ਦੇ ਸਾਹ ਨਿਕਲ ਗਏ ਹੋਣ ਮਹਾਰਾਜ ਜੀ ਦਾ ਚਿਹਰਾ ਵੇਖ ਕੇ ਡਰ ਗਿਆ ਇਕਦਮ ਔਰੰਗਜ਼ੇਬ ਇੰਨਾ ਡਰਿਆ ਕਿ ਮਾਨੋ ਜਿਵੇਂ ਨੁਰੰਗੇ ਦੇ ਦਮ ਨਿਕਲ ਗਏ ਹੋਣ ਪ੍ਰਾਣ ਨਿਕਲ ਗਏ ਹੋਣ
ਮਹਾਰਾਜ
ਸੱਚੀ ਪਾਤਸ਼ਾਹ ਗੁਰੂ ਕਲਗੀਧਰ ਜੀ ਦੇ ਉਗਰ ਵਾਕ ਨਾਲ ਭਾਵ ਵੀਰ ਅਸੀਂ ਬੋਲ ਦੇ ਵਿਚ ਮਹਾਰਾਜ ਜੀ ਬੋਲੇ
ਕੋ ਹੈ ਰੇ ਮੂਰਖ ਮਦ ਮਾਨੇ
ਜੀ ਕਹਿੰਦੇ ਕੌਣ ਆ ਉਹ ਤੂੰ ਮੂਰਖ ਔਰੰਗਜ਼ੇਬ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਖਲੋਤੇ ਵੀਰਸ ਵਿਚ ਹੀ ਬੋਲੇ ਕੌਣ ਆ ਉਹ ਮੂਰਖਾ ਤੂੰ ਮਦ ਮਾਨੀਆ ਹੰਕਾਰੀਆ ਕੌਣ ਹੈ
ਆਗੈ ਹੋਏ ਚੈਤ ਜੇ ਭਲਿਓ
ਮਹਾਰਾਜ ਦੇ ਹੱਥ ਚ ਤੀਰ ਸੀ ਪਾਤਸ਼ਾਹ ਨੇ ਤੀਰ ਨਾਲ ਇਸ਼ਾਰਾ ਕੀਤਾ ਅੱਗੇ ਹੋ ਕੇ ਤੁਰ ਪਾ ਸਿੱਧਾ ਹੋ ਕੇ ਜੇ ਆਪਣਾ ਭਲਾ ਚਾਹੁੰਦਾ ਜੇ ਤੂੰ ਚਾਹੁੰਦਾ ਤੇਰਾ ਭਲਾ ਹੋਵੇ ਤੇ ਅੱਗੇ ਹੋ ਕੇ ਸਿੱਧਾ ਹੋ ਕੇ ਚੱਲ ਪੈ
ਸੁਣ ਪੈ ਧਰ ਕਰ ਤੋਰਨ ਚੱਲਿਓ
ਹੁਣ ਔਰੰਗਜ਼ੇਬ ਕੰਬੀ ਜਾਵੇ ਨਾਲੇ ਥਰ ਥਰ ਨਾਲੇ ਅੱਗੇ ਡਰ ਕਰਕੇ ਤੁਰਿਆ ਜਾਵੇ ਵੀ ਪਤਾ ਨੀ ਕੌਣ ਨੇ ਸਤਿਗੁਰਾਂ ਨੂੰ ਮਿਲਿਆ ਜੋ ਨਹੀਂ ਸੀ ਪਹਿਲਾਂ ਤੇ ਬੜੇ ਡਰ ਨਾਲ ਕੰਬਦਾ ਹੋਇਆ ਅੱਗੇ ਅੱਗੇ ਤੁਰਿਆ ਜਾਂਦਾ ਹੈ
ਜਿਜ ਤੁਰੰਗ ਕੇ ਕਰਿਓ ਅਗਾਰੇ
ਮਹਾਰਾਜ ਜੀ ਨੇ ਆਪਣੇ ਘੋੜੇ ਦੇ ਅੱਗੇ ਲਾਇਆ ਘੋੜਾ ਪਿੱਛੇ ਪਿੱਛੇ ਔਰੰਗਜ਼ੇਬ ਨੂੰ ਅੱਗੇ ਅੱਗੇ ਤੋਰਿਆ ਹੋਇਆ
ਨਿਗਮ ਨੇ ਪ੍ਰਭ ਦੂਰ ਪਹਾੜੇ
ਲਾਗੇ ਜਿੱਥੇ ਪਹਾੜ ਹੈ ਨਾ ਜਿਹੜੇ ਪਹਾੜ ਤੇ ਹਜ਼ਰਤ ਮੁਹੰਮਦ ਜੀ ਨੂੰ ਆਇਤਾਂ ਉਤਰਦੀਆਂ ਸੀ ਉਧਰ ਨੂੰ ਲੈ ਗਏ ਇਹਨੂੰ ਔਰੰਗਜ਼ੇਬ ਨੂੰ ਉਸ ਪਾਸੇ ਮਹਾਰਾਜ ਜੀ ਲੈ ਕੇ ਚਲੇ ਗਏ
ਪੁਰਸ਼ੋਤਮ ਕੀ ਸਭਾ ਮਿਸਾਲਾ
ਉੱਥੇ ਕਹਿੰਦੇ ਫਿਰਲੇ ਨੂੰ ਲੈ ਕੇ ਜਦੋਂ ਪਹੁੰਚੇ ਤੇ ਆਕਾਸ਼ਵਾਣੀ ਹੋਈ
ਤਾਂ ਕਹੋ ਠਾਂਡੋ ਤੇ ਸਕਾਲਾ
ਉੱਥੇ ਜਾ ਕੇ ਖੜਾ ਕੀਤਾ ਔਰੰਗਜ਼ੇਬ ਬਾਦਸ਼ਾਹ ਨੂੰ
ਅਦੇ ਕੋਲ ਫਿਰ ਲੈ ਰਹੇ ਹੋ
ਬੜਾ ਡਰਿਆ ਹੋਇਆ ਔਰੰਗਜ਼ੇਬ ਬਹੁਤ ਜ਼ਿਆਦਾ ਭੈ ਭੀਤ ਹੋ ਕੇ ਡਰ ਕੇ ਖਲੋਤਾ ਹੋਇਆ ਔਰੰਗਜ਼ੇਬ
ਅਜਬ ਥਾਨ ਬਿਕ ਬਿਸਮੈ ਲਿਓ
ਜਗ੍ਹਾ ਵੀ ਅਜੀਬੋ ਗਰੀਬ ਸੀ ਜਿੱਥੇ ਔਰੰਗਜ਼ੇਬ ਖੜਾ ਉਹਨੇ ਉਹ ਜਗ੍ਹਾ ਪਹਿਲਾਂ ਨਹੀਂ ਵੇਖੀ ਅਜੀਬੋ ਗਰੀਬ ਉਹ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਖੜਾ ਹੋਇਆ ਹੈ
ਤਬ ਆਕਾਸ਼ਵਾਣੀ ਹੋਏ ਆਏ
ਉਸ ਵੇਲੇ ਆਕਾਸ਼ਵਾਣੀ ਹੋਈ ਆਕਾਸ਼ ਦੇ ਵਿੱਚੋਂ ਆਵਾਜ਼ ਆਈ
ਦੁਨੀਆ ਤੋਂ ਦੂਰ ਨਾ ਦੇਖੀ ਜਾਏ
ਆਵਾਜ਼ ਦੂਰੋਂ ਸੁਣੀ ਜਾ ਰਹੀ ਹੈ ਪਰ ਨਜ਼ਰ ਨਹੀਂ ਆ ਰਿਹਾ ਵੀ ਕਿੱਥੋਂ ਆ ਰਹੀ ਹੈ ਕਲਗੀਧਰ ਜੀ ਚੁੱਪ ਖਲੋਤੇ ਨੇ ਹੁਣ ਆਵਾਜ਼ ਆਉਣ ਲੱਗੀ ਆਕਾਸ਼ ਦੇ ਵਿੱਚੋਂ ਔਰੰਗਜ਼ੇਬ ਨੂੰ ਸੁਣਾਈ ਦੇ ਰਹੀ ਹੈ ਕਿੱਥੋਂ ਆ ਰਹੀ ਹੈ ਇਹ ਨੀ ਨਜ਼ਰ ਆ ਰਿਹਾ
ਰੇ ਬੰਦੇ ਮਤ ਮੰਦ ਅਜਾਨ
ਉਸ ਵੇਲੇ ਆਵਾਜ਼ ਕੀ ਆਈ ਹੇ ਬੰਦੇ ਹੇ ਮਤ ਮੰਦ ਹੇ ਅਣਜਾਣ ਹੇ ਨਾ ਸਮਝ
ਮਤ ਕਰ ਸੂਰਤ ਕੇਰ ਗੁਮਾਨ
ਮਤ ਆਪਣੀ ਇਸ ਸੂਰਤ ਦਾ ਗੁਮਾਨ ਕਰਕੇ ਤੂੰ ਬਾਦਸ਼ਾਹ ਹੈ ਇਸ ਬਾਦਸ਼ਾਹਤ ਦਾ ਗੁਮਾਨ ਹੰਕਾਰ ਤੂੰ ਆਪਣੇ ਮਨ ਵਿਚ ਮਤ ਕਰ
ਹਮ ਜੋ ਗੁਰੂ गुरु सो हम है।
आ जड़े तेरे कोल खड़े ने ए गुरु कलगीधर जी ने, ए मैं हां ते मैं ए हां, यानी कि वह आवाज खुड़ावंद करीम अकाल पुरख की आवाज सी जो रंगजेब नू सुनाई दे रही है। वो कह रहे ने ए मैं हां ते मैं ए हां, असि दोवे एक रूप हां।
तू मंदा कि मोहबत समय,
बस तू एक साधारण जा बंदा इना दे बराबर किवें हो सकदा। तू एक साधारण बंदा बादशाह होवेगा एदा तू माण करदा है कादी बादशाहत, दस तेरे तो वड्डे बादशाह किन्ने क चले गए किन्ने क रहे, तू कादा माण करदा इना दे बराबर तू किवें पुज सकदा।
मत बराबरी कर मत मंदे,
माड़ी मत वालिया तू इना दी बराबरी मत कर, इना दी बराबरी ना कर।
ए तो मेरो रंच तो मंदे,
सुमेर पर्वत ने और तू एक छोटा जा तिनका एक छोटा जा कण, तू इना दी बराबरी की करेगा।
मत सल्तन को करो गुमान, आज के काल फनाई जान।
तू अपनी इस सल्तनत दा मान कर, आज ते कल ए सब फना हो जान वाला है, बिनस जान वाला है।
अब सतगुरु जी जो इस छोड़,
आकाशवाणी होई के हे सतगुरु जी होने नू छड़ दियो। अकाल पुरख जी कह रहे ने के सतगुरु जी होने नू छड़ दियो।
एदा
कह के महाराज जी उत्थो पिछे नू हटे हन।
और खरो कर गुरु नियारा,
तेरे ने खलो के सामने सतगुरु जी नू वेख्या।
एक कपीरा लियो हमारा,
महाराज जी ने उस वेले रंगजेब नू रोकया ते पातशाह ने एक कपीरा, कपीरा एक कटार हुंदी है, ओ महाराज जी ने अपने कमर कस्से चो कढ़ के औरंगजेब नू दिता।
बैठे ओ सिंह कितक दिन पए,
महाराज जी कहंदे नुरंगिया साडे सिंह आए बैठे ने उत्थे तेरे कोल, कई दिनां दे आए बैठे ने।
तोए मिलन को हम पट दे,
तेनू मिलन वास्ते असि अपने ओ सिंह भेजे होए ने।
सो मांगे देवन करो, इतने भले संभार सुधारो।
कपीरा साडी अमानत रख लै, ते जदों सिंह तेरे कोल आउणगे ओ एक कपीरा तेरे कोलों मंगणगे, जदों मंगणगे कपीरा तू उन्हां नू दे देवे, उदों तक तू ये अपने कोल संभाल के रख।
अब चल जाओ तुझो तुझ ताए,
जा चला जा जे चाहिए ना ते हुणे ही तेनू इत्थे पकड़ के रख के अवगत कर दईए, ते पिछे तेरा शरीर उन्हां ने फूंक देना भी मर गया औरंगजेब। पर महाराज जी कहंदे जा हुण तेनू असी एदां नहीं मारना, तेनू शब्द नाल मारन दा वचन कीता होया, जा नुरंगिया हुण तू वापस चला जा।
नहीं दई किस पास सजाए,
तेनू कोई सजा नहीं दित्ती असी इत्थे, चाहिए ते असी तेनू जेड़ी मर्जी सजा हुण इत्थे दे सकदे हां।
छुट के सुन के थर हर कंपा,
महाराज जी तू छुट के औरंगजेब बोलिया नहीं कुछ, बुल सुके हुए हथ कंबदे ने, डर डर के कंबदा औरंगजेब दी हालत दुर्दशा हो रही है।
पश्चाताप संताप से आपा,
बड़ा पश्चाताप करदा कहंदा अज केड़े माड़े वक्त नू शरीर छड के काबे आ गया, चंगा भला उत्थे बैठा सी महिलां विच चंगा सी, किथे अज इत्थे आ गया, पता नहीं आ की हो गया, अज एदा डरी जांदा पश्चाताप करी जांदा मन च।
सतगुरु तवे दम दमे आए,
महाराज गुरु कलगीधर पातशाह जी उत्थों वापस श्री दमदमा साहब आ गए।
औरंग अपने सिवर सिदाए,
औरंगजेब बादशाह ओ भी अपने डेरे ते ओ अहमद नगर दे विच सी उस वेले, तो औरंगजेब भी वापस अपने डेरे आ पहुंचे।
अगरी जामन नींद नाए,
और रात बाकी जड़ी बचदी सी नू नींद नहीं आई, जागदा रहा औरंगजेब तड़फदा रहा।
रासत अधिक जाग बिताए,
बड़ा डर बड़ा त्रास औरंगजेब दे मन दे विच बहुत ज्यादा पै, नींद नहीं पी आउंदी।
बड़ी फजर ते कीन शनान,
तो सवेरे सवेरे उठया औरंगजेब उठ के ने शनान पान कीता,
बदन पाक कर तबे मां,
उस वेले ने जाके शनान पान करके
सभा स्थान से बैठे आए,
अपनी सभा विच अज सवेरे छेती सभा बुला ली, अगे लेट आउंदा सी ਅੱਜ ਆਪਣੀ ਸਭਾ ਵੀ ਛੇਤੀ ਬੁਲਾ ਲਈ, ਛੇਤੀ ਸਭਾ ਵਿਚ ਆ ਪਹੁੰਚਿਆ।
ਬਸ ਮਾਨਵ ਸਭ ਲਈ ਬੁਲਾਏ,
ਬੰਦੇ ਭੇਜ ਕੇ ਜਿੰਨੇ ਵਜ਼ੀਰ ਮੁਲਾਣੇ ਕਾਜੀ ਅਹਿਦੀਏ ਸਨ, ਸਾਰੇ ਔਰੰਗਜ਼ੇਬ ਨੇ ਆਪਣੇ ਕੋਲ ਸੱਦ ਲਏ।
ਜੇ ਉਮਰਾਵ ਵਜ਼ੀਰ ਮੁਲਾਨੇ,
ਜਿੰਨੇ ਉਮਰਾਵ ਵਜ਼ੀਰ ਮਸਲੰਦੀ ਆ ਸਾਰੇ ਆ ਪਹੁੰਚੇ ਉਲਮਾਓ ਆਦਿਕ, ਜਿਵੇਂ ਉਹ ਸਾਰੇ ਆਏ ਨੇ, ਔਰੰਗਜ਼ੇਬ ਬਾਦਸ਼ਾਹ ਉਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਪੁੱਛਦਾ ਵੀ ਕੋਈ ਸਿੰਘ ਵੀ ਆਏ ਨੇ? ਭਾਈ ਦਇਆ ਸਿੰਘ ਤੇ ਧਰਮ ਸਿੰਘ ਉਹਨਾਂ ਨੂੰ ਆਪਣੀ ਕਚਹਿਰੀ ਚ ਸੱਦ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।